ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਣੇ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਗਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਦਾਸ ਮਹਿ ਰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਤਸਲ ਦੀਨ ਦਿਆਲ ਨੌ ਗਰੀਬ ਨਿਵਾਜ ਹੈ ਬੇਮੁਹਤਾਜ ਨਾ ਮੋਹ ਮੁਹਾਬਾ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਵਾਲੀਏ ਦੋ ਜਹਾਨ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਹੋ ਵੱਡਿਆਂ ਭਾਗਾਂ ਵਾਲੇ ਹੋ ਜੋ ਪਰਮੇਸ਼ਰ ਪਰਮਾਤਮਾ ਰੂਪ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਦੀਵਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹੋ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕਰਕੇ ਇਸ ਭਾਗ ਸਮਾਂ ਬਖਸ਼ਿਆ ਹੈ ਆਪ ਸੰਗਤਾਂ ਨੇ ਸਤਿਗੁਰ ਕੀ ਤੁਰਕੀ ਬਾਣੀ ਇਲਾਹੀ ਬਾਣੀ ਦੇ ਜਾਪ ਸਰਵਣ ਕੀਤੇ ਹੈ ਹੁਣ ਜੋ ਸਤਿਗੁਰ ਜੀ ਦੇ ਦਰਬਾਰ ਵਿਖੇ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਆਰੰਭ ਕੀਤੀ ਹੈ ਉਸਦਾ ਸਮਾਂ ਹੋਇਆ ਹੈ ਜੋ ਕਿ महाराज जी दे बचन है कि दोही श्री अकाल की निंदक टिके ना कोई। दोही चार सफेरे हर थाई अकाल परमेश्वर की जिहड़ी है दुहाई फिरनी है। निंदक लोग जिहड़े खालसे नाल टाकरा करन वाले कोई नहीं टिकेगा। इस तरह खालसे की हुण चढ़दी कला सी, ना तुरकां दा जोर, ना पठाणा दा, ना मराठियां दा रिहा। सिंघां दी आपो विच अणबण होई राजे अमर सिंह महाराजा पटियाले नाल। सरदार बघेल सिंह होणा ने चढ़ाई कीती। चैन सिंह ने समझाया राजे अमर सिंह नूं, पर राजा अमर सिंह समझिया कोई नहीं ते कहन लगा भी मैं ते हुण बघेल सिंह दे दल नूं खत्म करके पानी पीवांगा। इउं वो जंग की सारी तैयारी हो गई। इधरों दुलजा सिंह सरदार बघेल सिंह नूं कहिंदा है, खालसा जी जथेदार साहब, तुसां निकाल कीती है, कोई मिसल नहीं अपने नाल रलाई, मदद लै लईए, पांच दिन रुक जाइए, दस दिन फिर अपने डेरे जा वड़ांगे। सरदार बघेल सिंह कहिंदा भी इह सूरमियां नूं ते मेहना ही है जिहड़ा भज जाणा, दस तेरी साडी रहेगी की इज्जत रहूगी जदों चले जावांगे। ये मलवई कहणगे भी माझे वाले नठ गए हैं, गुरु के सिंह भज गए हैं, मगरे ही आके डेरा कर देंगे, भाव चढ़ाई करके आउणगे धक्के नाल ही। नाल कहणगे भी बघेल सिंह आ लड़ाई कर साडे नाल, साडे इलाके विच आके तूं गजदा सी, हुण दस किवें आ। बघेल सिंह ने दुलजा सिंह नूं कहा भी चिंता ना करो, तुसीं तगड़ा हो, गुरु महाराज की मेहर होनी है, ते थन्नेदार बना दिता, भाव लड़ाकू मोर्चे का एक जथेदार थाप दिता दुलजा सिंह नूं। सुखू सिंह, भंगा सिंह, अभाग सिंह, इन्हां इउं हौसले देंदे होए बघेल सिंह ने कहा, उधरों दे मलवई कहिंदा है राजा अमर सिंह भी बघेल सिंह की चीज़ है मेरे अगे। इधरों बघेल सिंह ने कहा है, यह हमरे तुमरे क्या आगे है मलवई विचारे ढोर। ये दुलजा सिंह चिंता कहनू करदा, ये ताडे साडे अगे की है मलवई, ढोर कहीए ते पशु है, कुछ नहीं कर सकते सानू। वेखो तुम सतगुर के बल सो, हम आप सबको मार हैं फोर। इन्हां नूं बड़ी छेती नाल आपां मार लैणा है। गुरु जी का बल वेखो, महाराज गुरु गोबिंद सिंह जी अपने नाल है। तुम लड़नो मरनो क्या क्यों टरनो, यह तुम्हारी नित की है खेल। क्यों एवें ही लड़न तो मरन तो टलदे हो, ये तो नित दे ही अपना खालसे का किता ही है भी शस्त्रधारी रहना, तो जंग करनी, घोड़िया से चढ़ के रहना। जिस दिन डरे मझैल लड़न ते, तिस दिन सेक धरा दै ठेल। कहते दुलजा सिंह जिस दिन माझे दे सिंह टल गए लड़नों मरनों, उस दिन तो फिर यही समझ ला भी जिहड़ा शेष नाग है जिन्हें अपने शीश के उपर धरती जिहड़ी टिकाई हुई है वह ठेल दूगा, सुट दूगा। मन लो भी शेष के नाग के सिर तो उपरों ये धरती ठेली गई, डिग पई है। माझे के सिंह हमेशा लड़ाकू रहे, लड़ाकू रहना है, चढ़ाई करो। सारी तैयारी करके चढ़ाई की, इधरों राजे अमर सिंह की फौज आ गई कुड़ाम पिंड कोल, लड़ाई शुरू हो गई। गुरु के सिंह इधरों चंगे वार करते, इधरों वह भी चंगे वार करते, ਲੜਾਈ ਆਪੋ ਵਿੱਚ ਬਰਾਬਰ ਚੱਲ ਰਹੀ ਸੀ, ਪਰ ਗੁਰੂ ਜਿਨ੍ਹਾਂ ਵੱਲ ਹੈ ਉਹਨਾਂ ਦੀ ਹਮੇਸ਼ਾ ਜੈ ਜੈਕਾਰ। ਸਰਦਾਰ ਬਘੇਲ ਸਿੰਘ ਹੋਣੀ ਚੜ੍ਹਦੀ ਕਲਾ 'ਚ ਹੋ ਗਏ ਅਤੇ ਇਹਨਾਂ ਨੇ ਉਹਨਾਂ ਦੇ ਪੈਰ ਹਿਲਾ ਦਿੱਤੇ ਰਾਜੇ ਅਮਰ ਸਿੰਘ ਦੀ ਫੌਜ ਦੀ। ਗੁਰੂ ਕੇ ਸਿੰਘਾਂ ਨੇ ਜੇ ਕੋਈ ਜ਼ਖਮ ਹੁੰਦਾ ਫੱਟ ਲੱਗਦਾ ਉਹ ਤਾਂ ਉੱਥੇ ਬੈਠਾ ਰਹਿੰਦਾ ਅਤੇ ਉੱਥੋਂ ਵੀ ਉਹ ਗੋਲੀਆਂ ਚਲਾ ਹੀ ਦਿੰਦਾ ਜਿਹਨੇ ਵਾਹੇ ਜੋਗਾ ਹੁੰਦਾ। ਆ ਰਾਜੇ ਅਮਰ ਸਿੰਘ ਦਾ ਜੇ ਇੱਕ ਬੰਦਾ ਮਰਦਾ ਹੈ ਇੱਕ ਜਾਣੇ ਨੂੰ ਚਾਰ ਚਾਰ ਜਾਣੇ ਚੁੱਕੀ ਫਿਰਦੇ ਬਿਨਾਂ ਗੱਲ ਤੋਂ ਹੀ ਐਵੇਂ ਲਾਲਾ ਲਾਲਾ ਜੇ ਕਰਾ ਕੇ ਵੀ ਮਰ ਗਿਆ ਇਹਨੂੰ ਠੀਕ ਕਰੋ ਅਤੇ ਇੱਕ ਦੋ ਜਾਣੇ ਲੱਤਾਂ ਫੜ ਲੈਂਦੇ ਦੋ ਬਾਹਾਂ ਪੰਜ ਪੰਜ ਜਾਣੇ ਉਹ ਨਿਕਲਦੇ ਜਾਣ ਬਚਾ ਗਏ। ਗੁਰੂ ਕੇ ਸਿੰਘਾਂ ਦੀ ਚੜ੍ਹਾਈ ਹੋਈ ਅੱਗੇ ਜਿਵੇਂ ਇਹ ਕਿਲ੍ਹਿਆਂ ਵੱਲ ਨੂੰ ਪਛਾਣ ਨੂੰ ਭੱਜੇ ਸਿੰਘ ਵੀ ਮਗਰੇ ਮਗਰੇ ਪਟਿਆਲੇ ਵੱਲ ਨੂੰ। ਉੱਥੇ ਪਟਿਆਲੇ ਦੇ ਲਾਗੇ ਜਿਹੜੇ ਦੋ ਪਿੰਡ ਪੈਂਦੇ ਆ ਉਹ ਸਿੰਘਾਂ ਨੇ ਜਿਵੇਂ ਲੁੱਟੇ ਉਹ ਪ੍ਰਸੰਗ ਅੱਜ ਆ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਾਓ ਸੀਸ। ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਾਹਲ ਬੰਡੂਗਰ ਟਿਗ ਗ੍ਰਾਮ ਜੋ
ਪਟਿਆਲੇ ਤੋਂ ਤਿੰਨ ਕੁ ਮੀਲ ਦੀ ਵਿੱਥ 'ਤੇ ਇੱਕ ਲਾਹਲ ਪਿੰਡ ਆਉਂਦਾ ਹੈ। ਹੁਣ ਤਾਂ ਪਟਿਆਲੇ ਵਿੱਚ ਹੀ ਆ ਗਿਆ ਉਹ ਲਾਹਲ ਅਤੇ ਬਡੂੰਗਰ। ਬਡੂੰਗਰ ਨਹੀਂ ਆ ਇਹ ਬਡੂੰਗਰ ਹੈ। ਬਡੂੰਗਰ ਅਤੇ ਲਾਹਲ ਪਿੰਡ ਜਿਹੜੇ ਪਟਿਆਲੇ ਦੇ ਨੇੜੇ ਸਨ। ਬੁੱਢੇ ਦਲ ਦਾ ਜਿਹੜਾ ਵਹੀਰ ਨਾਲ ਆਇਆ ਹੋਇਆ ਸੀ ਦਸਤਾ ਫੌਜ ਦਾ, ਉਹਨਾਂ ਨੇ ਦੋਵੇਂ ਪਿੰਡ ਜਿਹੜੇ ਲੁੱਟ ਲਏ, ਲੁੱਟ ਮਾਰ ਕਰ ਦਿੱਤੀ। ਇਹਨਾਂ ਨੂੰ ਸਰਦਾਰ ਬਘੇਲ ਸਿੰਘ ਕੋਲ ਅਮਰ ਸਿੰਘ ਦਾ ਵਕੀਲ ਚੈਨ ਸਿੰਘ ਆਇਆ।
ਟੱਪ ਘੋੜਿਓ ਹੱਥ ਸਿੰਘ ਵਾਗ ਪਾਇਓ,
ਉਹਨੇ ਆਪਣੇ ਘੋੜੇ ਨੂੰ ਟੱਪਿਆ ਹੈ ਭਾਵ ਟੱਪ ਕੇ ਛਾਲ ਜੀ ਮਾਰ ਕੇ ਉੱਤਰ ਕੇ ਘੋੜਾ ਆਪਣਾ ਪਰੇ ਛੱਡ ਕੇ ਅਤੇ ਬਘੇਲ ਸਿੰਘ ਦਾ ਜਿਹੜਾ ਘੋੜਾ ਸੀ ਉਸ ਘੋੜੇ ਦੀ ਵਾਂਗ ਜਿਹੜੀ ਆਪਣੇ ਹੱਥ 'ਚ ਫੜ ਲਈ।
ਬਸ ਕਰ ਅਬ ਸਿੰਘ ਜੀ ਬਹੁ ਪਈ,
ਕਿਹਾ ਵੀ ਬਘੇਲ ਸਿਆਂ ਬਸ ਕਰ ਆ ਤੇ ਹੁਣ ਅਮਰ ਸਿੰਘ ਦਾ ਤੇ ਝੁੱਗਾ ਚੌੜ ਹੋ ਗਿਆ, ਆ ਹੁਣ ਤੇ ਬਸ ਕਰ ਹਟ ਜਾ ਤੂੰ।
ਤੈ ਹਮ ਕਹਿ ਦਸ ਗੁਣ ਕਰ ਗਈ,
ਹਾਂ ਇੱਕ ਗੁਣ ਨੀ ਦੋ ਗੁਣਾ ਨੀ ਤਿੰਨ ਗੁਣਾ ਨੀ ਕੋਈ ਚਾਰ ਗੁਣਾ ਨੀ, ਆ ਦਸ ਗੁਣਾ ਸਾਡੇ ਨਾਲ ਬਹੁਤੀ ਮਾੜੀ ਹੋ ਗਈ ਆ। ਰਾਜੇ ਅਮਰ ਸਿੰਘ ਨੂੰ ਸਮਝਾਇਆ ਸੀ ਪਰ ਉਹ ਆਫਰਿਆ ਹੋਇਆ ਹਟਿਆ ਨਹੀਂ। ਆ ਬਥੇਰੇ ਉਹਦੇ ਨਾਲ ਦੋ ਹੱਥ ਹੋ ਗਏ ਹਨ। ਦੁਲਚੈ ਸਿੰਘ ਨੇ ਵੀ ਆ ਕੇ ਸਮਝਾਇਆ ਵੀ ਬਘੇਲ ਸਿੰਘ ਜਥੇਦਾਰ ਸਾਹਿਬ ਜੀ
ਫਤਿਹ ਲਈ ਅਬ ਜੋਖਮ ਮਤ ਪਾਖਾਇਓ,
ਹਾਂ ਫਤਿਹ ਦੇ ਮਹਾਰਾਜ ਦੀ ਕਿਰਪਾ ਨਾਲ ਸਾਡੀ ਸਿੰਘਾਂ ਦੀ ਹੋ ਹੀ ਗਈ ਆ, ਐਵੇਂ ਨਾ ਹੁਣ ਮਤਾਂ ਕੋਈ ਜੋਖਮ ਉਠਾ ਲਿਓ, ਮਤਾਂ ਕੋਈ ਆ ਜ਼ਖਮ ਆ ਖਤਰਾ ਜਿਹਾ ਠਾ ਲਿਓ ਵੀ ਕੋਈ ਸਰਦਾਰ ਆਪਣਾ ਬਿਨਾਂ ਵਜ੍ਹਾ ਹੀ ਮਾਰਿਆ ਜਾਵੇ।
ਮੁੜੇ ਉਹ ਸਿੰਘ ਜੀ ਡੇਰੋ ਕਰਾਇਓ,
ਸਿੰਘ ਜੀ ਸੁਣ ਕੇ ਵੀ ਸਮਝਾ ਰਹੇ ਹੈ, ਕੋਈ ਸਮਝਾਵੇ ਤੇ ਮਨ ਵੀ ਲੈਣੀ ਚਾਹੀਦੀ ਹੈ। ਸਰਦਾਰ ਬਘੇਲ ਸਿੰਘ ਨੇ ਵੇਖ ਲਿਆ ਵੀ ਜਿੱਤ ਤੇ ਗੁਰੂ ਦੀ ਕਿਰਪਾ ਨਾਲ ਹੋ ਹੀ ਗਈ ਹੈ। ਦੂਜੇ ਸਿੰਘਾਂ ਨੂੰ ਆਖਿਆ ਵੀ ਖਾਲਸਾ ਜੀ ਪਛਾਹ ਮੜੋ, ਉਹ ਜਿਹੜੇ ਭੱਜੇ ਜਾਂਦੇ ਸੀ ਅੱਗੇ ਉਹਨਾਂ ਨੂੰ ਪਛਾਹ ਮੋੜ ਕੇ ਆ ਲਾਹਲ ਪਿੰਡ ਦੇ ਵਿੱਚ ਹੀ ਡੇਰਾ ਕਰਵਾ ਦਿੱਤਾ।
ਮਤ ਪਿੰਡ ਦੋ ਝੰਡੋ ਗਡਾਇਓ,
ਇਹਨਾਂ ਦੋਵਾਂ ਪਿੰਡਾਂ ਵਿੱਚ ਆ ਜਿੱਤ ਦੇ ਨਿਸ਼ਾਨ ਸਾਹਿਬ ਗੱਡ ਦਿੱਤੀ ਵੀ ਰਾਜੇ ਅਮਰ ਸਿੰਘ ਦੇ ਜਿਹੜਾ ਲਾਹਲ ਅਤੇ ਬੰਡੂੰਗਰ ਪਿੰਡ ਆ ਅੱਜ ਤੋਂ ਬਘੇਲ ਸਿੰਘ ਦੇ ਕਬਜ਼ੇ ਵਿੱਚ ਹੈ। ਜਿਹੜਾ ਚੈਨ ਸਿੰਘ ਸੀ ਉਹ ਵੀ ਆਇਆ ਸੀ ਬਘੇਲ ਸਿੰਘ ਪਾਸ ਅਤੇ ਕਹਿੰਦਾ ਵੀ ਸਰਦਾਰ ਜੀ ਬੱਸ ਕਰੋ, ਉਹਨੇ ਰਾਜੇ ਅਮਰ ਸਿੰਘ ਦਾ ਨੱਕ ਰਿਹਾ, ਤੁਸੀਂ ਰਹੋ ਹੁਣ ਚੁੱਪ ਕਰਕੇ, ਆ ਬੱਸ ਕਰੋ, ਬਥੇਰੀ ਹੋ ਗਈ ਉਹਦੇ ਨਾਲ। ਅਤੇ ਚੈਨ ਸਿੰਘ ਨੂੰ ਬਘੇਲ ਸਿੰਘ ਨੇ ਇਉਂ ਸੁਣਾ ਦੇ ਕੇ ਭੇਜਿਆ ਕਿ ਜਾ ਹੁਣ ਕਹਿ ਦਿਓ ਅਮਰ ਸਿੰਘ ਨੂੰ, ਐਵੇਂ ਕਾਹਨੂੰ ਬਰੂਦ ਖਰਾਬ ਕਰ ਰਿਹਾ ਵੀ ਤੋਪਾਂ ਦੀਆਂ ਸੜਕਾਂ ਜੀਆਂ ਛੱਡੀ ਜਾਂਦਾ, ਹੁਣ ਕਿਹੜੇ ਕੰਮ ਤੇਰੇ, ਆ ਤੋਪਾਂ 'ਚ ਗੋਲੇ ਪਾਉਣੇ ਛੱਡ ਦੇ। ਤਦੋਂ ਕਿਹਾ ਵੀ ਤੋਪਾਂ ਚਲਾਉਣੀਆਂ ਬੰਦ ਕਰਾ ਹੁਣ, ਚੈਨ ਸਿੰਘ ਨੂੰ ਕਿਹਾ ਬਘੇਲ ਸਿੰਘ ਨੇ। ਫਿਰ ਰਾਜੇ ਨੂੰ ਜਾ ਕੇ ਚੈਨ ਸਿੰਘ ਵਕੀਲ ਨੇ ਕਿਹਾ ਵੀ ਅਮਰ ਸਿੰਘ ਮਹਾਰਾਜੇ
ਹੱਥ ਜੋੜ
ਤੋ ਰਾਜੇ ਸੋ ਚੈਨ ਸਿੰਘ ਕਹੀ ਜਾਏ ਹੱਥ ਜੋੜ, ਕਿਹਾ ਹੈ ਆ ਹੱਥ ਜੋੜ ਕੇ
ਮੈਂ ਲਿਖ ਭੇਜਿਓ ਪ੍ਰਥਮ।
ਕਹਿੰਦੇ ਵੀ ਮੈਂ ਤੇ ਰਾਜੇ ਮਹਾਰਾਜੇ ਅਮਰ ਸਿੰਘ ਆ ਤੈਨੂੰ ਪਹਿਲਾਂ ਹੀ ਲਿਖ ਕੇ ਭੇਜਿਆ ਸੀ ਵੀ ਆ ਦਿਮਾਗ ਤੋਂ ਕੰਮ ਲੈ,
ਮਤ ਲੜੋ ਪੰਥ ਲੱਖ ਤੋੜ,
ਮਤਾਂ ਐਵੇਂ ਖਾਲਸੇ ਪੰਥ ਨੂੰ ਥੋੜ੍ਹਾ ਜਿਹਾ ਜਾਣ ਕੇ ਵੀ ਪੰਜ ਕੁ ਹਜ਼ਾਰ ਹੈ ਅਤੇ ਮੈਂ ਮੇਰਾ ਦਲ ਚਾਰ ਗੁਣਾ ਵੱਧ ਹੈ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਵੀ 60,000 ਇਹਦੇ ਬੰਨੇ ਸੀ, ਉੱਧਰ 5,000, ਹੁਣ ਕਿੱਥੇ 60 ਅਤੇ ਕਿੱਥੇ 5, 9 ਗੁਣਾ ਵੱਧ ਫੌਜ ਹੋ ਗਈ। ਅਤੇ ਚੈਨ ਸਿੰਘ ਕਹਿੰਦਾ ਵੀ ਤੈਨੂੰ ਤਾਂ ਮੈਂ ਪਹਿਲਾਂ ਕਿਹਾ ਸੀ ਰਾਜੇ ਅਮਰ ਸਿੰਘ ਆ ਠੰਡਾ ਹੋ ਕੇ ਬਹਿ ਜਾ, ਐਵੇਂ ਨਾ ਮੱਚ ਬਹੁਤਾ, ਪਰ ਤੂੰ ਮੰਨਿਆ ਨਹੀਂ ਮੇਰੀ। ਤੈਨੂੰ ਕਿਹਾ ਸੀ ਵੀ ਗੁਰੂ ਕੇ ਪੰਥ ਵਿੱਚ ਆ ਗੁਰੂ ਮਹਾਰਾਜ ਦੀ ਸ਼ਕਤੀ ਹੈ, ਗੁਰੂ ਸਿੱਖ ਹੈ, ਸਿੱਖ ਗੁਰੂ ਹੈ, ਅਤੇ ਖਾਲਸੇ ਵਿੱਚ ਪਰਮੇਸ਼ਰ ਵੱਸਦਾ, ਕਿਉਂਕਿ ਖਾਲਸਾ ਕਾਲ ਪੁਰਖ ਕੀ ਫੌਜ, ਮਹਾਰਾਜ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ, ਭਾਵ ਸਾਡੀ ਜਾਨ ਦੀ ਜਾਨ ਹੈ, ਫਿਰ ਵਿੱਚੇ ਮਿਲੇ ਹੋਏ ਮਹਾਰਾਜ, ਅਤੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਅਤੇ ਮਹਾਰਾਜ ਤਾਂ ਕਹਿੰਦੇ ਵੀ ਖਾਲਸੇ ਵਿੱਚ ਹੀ ਅਸੀਂ ਵਸੇ ਹੋਏ ਹਾਂ, ਇਸ ਕਰਕੇ ਰਾਜਾ ਅਮਰ ਸਿੰਘ ਤੈਨੂੰ ਕਿਹਾ ਸੀ ਵੀ ਪੰਥ ਵਿੱਚ ਆ ਗੁਰੂ ਦੀ ਸ਼ਕਤੀ ਕਲਾ ਵਰਤ ਰਹੀ ਹੈ,
ਪੰਥ ਮਤ ਜਪ ਤਪੀਏ ਭਗਤ,
ਆ ਪੰਥ ਵਿੱਚ ਗੁਰੂ ਕੇ ਸਿੰਘਾਂ ਵਿੱਚ ਬੜੇ ਜਪੀਏ ਹੈ, ਆ ਤਪੀਏ ਆ ਅਤੇ ਭਗਤ ਆ, ਜਪ ਕਰਦੇ ਆ ਹਮੇਸ਼ਾ, ਉਹ ਅੰਮ੍ਰਿਤ ਵੇਲੇ ਉੱਠਦੇ ਤਪ ਕਰਦੇ, ਪਹਿਲਾਂ ਸੋਚਾ ਚਾਰ ਕਰਕੇ ਇਸ਼ਨਾਨ ਕਰਦੇ, ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ ਭਾਵੇਂ ਬਾਰਿਸ਼ਾਂ ਹੋਣ, ਕੱਕਰ ਪੈਣ, ਪਾਲੇ ਪੈਣ, ਬਰਫ਼ ਪਵੇ, ਉਹ ਤਪੀਏ ਆ, ਗੁਰਬਾਣੀ ਪੜ੍ਹਦੇ ਆ, ਪੰਥ ਵਾਸਤੇ ਜਾਨਾਂ ਦਿੰਦੇ ਆ, ਫਿਰ ਜਪ ਕਰਦੇ ਉਹ ਬਾਣੀ ਪੜ੍ਹਦੇ, ਅੱਠੇ ਅੱਠੇ ਪੈਰ ਜੁੱਧਮਈ ਬਾਣੀ, ਤੁਰਕੀ ਬਾਣੀ, ਭਗਤ ਆ ਉਹ। ਭਗਤ ਕਿਹਨੂੰ ਕਹਿੰਦੇ? ਜਿਹੜਾ ਪਰਮੇਸ਼ਰ ਨਾਲ ਪ੍ਰੇਮ ਕਰੇ, ਗਿਆਨੀ ਹੋਵੇ ਆਤਮਕ, ਅਤੇ ਤੱਤੇ ਤੋਂ ਲੈਣਾ ਵੀ ਤਿਆਗੀ ਹੋਵੇ ਮਾਇਆ ਤੋਂ, ਉਹਨੂੰ ਭਗਤ ਕਿਹਾ ਜਾਂਦਾ। ਉਹ ਜਿਹਦੇ ਭਗਤ ਭਗਤ ਕਹੇ ਸਭ ਕੋਈ, ਭਗਤ ਸਾਰੇ ਕਹਿੰਦੇ ਆ, ਨੱਚਣ ਟੱਪਣ ਵਾਲੇ ਭਗਤੀ ਕਹਿੰਦੇ ਆ, ਮਹਾਰਾਜ ਕਹਿੰਦੇ ਨੱਚਿਆ ਟੱਪਿਆ ਭਗਤ ਨਾ ਹੋਈ, ਨੱਚਿਆ ਟੱਪਿਆ ਭਗਤ ਨਹੀਂ ਹੁੰਦੀ, ਰਾਸਧਾਰੀ ਬੜੇ ਨੱਚਦੇ ਟੱਪਦੇ ਆ, ਘੁੰਗਰੂ ਪਾ ਕੇ ਪੈਰਾਂ ਵਿੱਚ। ਹੁਣ ਉਹ ਦੱਸ ਰਿਹਾ ਵੀ ਚੈਨ ਸਿੰਘ ਜਿਹੜੇ ਗੁਰੂ ਕੇ ਸਿੰਘ ਪੰਥ ਵਿੱਚ ਉਹ ਜਪ ਕਰਦੇ, ਮੂੰਹ ਸਰੀਰ ਕਰਕੇ ਤਪ ਕਰਦੇ ਹੈ, ਅਤੇ ਰੱਬ ਦੇ ਤਾਂ ਉਹ ਭਗਤੀ ਹਨ।
ਆਦਿ ਪੰਥ ਕੈ ਨਿਗਾਰੇ ਨਿਸ਼ਾਨ,
ਇਹ ਜਿਹੜੇ ਪੰਥ ਦੇ ਵਿੱਚ ਨਿਗਾਰੇ ਨਿਸ਼ਾਨ ਆ, ਇੱਕ ਦੇ ਹੁੰਦੇ ਥੋੜ੍ਹੀ ਆ, ਇਹਦੇ ਪਹਿਲਾਂ ਹੀ ਮਹਾਰਾਜ ਨੇ ਬਖਸ਼ੇ ਹੋਏ ਆ। ਸੱਚਖੰਡ ਵਿੱਚ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ, ਸੱਚਖੰਡ ਦੀਆਂ ਵਸਤਾਂ ਮਹਾਰਾਜ ਨੇ ਖਾਲਸੇ ਨੂੰ ਦਿੱਤੀਆਂ ਹੋਈਆਂ। ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬੇ ਬੰਦੇ ਸਿੰਘ ਬਹਾਦਰ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਤੋਰਿਆ ਪੰਜਾਬ ਵੱਲ ਜ਼ੁਲਮ ਦੀ ਲੜਾਈ ਕਰਨ ਵਾਸਤੇ ਭਾਈ ਕਾਹਨ ਸਿੰਘ, ਭਾਈ ਵਿਨੋਦ ਸਿੰਘ ਜੋ ਸਤਿਗੁਰਾਂ ਦੇ ਅੰਸ ਬੰਸ ਵਿੱਚੋਂ ਸੀ, ਤ੍ਰਿਣਾ ਅਤੇ ਭੱਲਿਆਂ ਦੇ ਕੁੱਲ ਵਿੱਚੋਂ, ਇਸੇ ਤਰ੍ਹਾਂ ਭਾਈ ਮਸਤਾਨ ਸਿੰਘ ਅਤੇ ਹੋਰ ਸਿੰਘ ਨਾਲ ਪੰਜ ਦੇ ਸਿੰਘ, ਪੰਜ ਤੀਰ, ਹੋਰ ਵੀ ਜਥਾ ਦਿੱਤਾ ਸੀ, ਨਾਲ ਨਗਾਰਾ ਵੀ ਦਿੱਤਾ, ਨਿਸ਼ਾਨ ਸਾਹਿਬ ਦਿੱਤਾ। ਅਤੇ ਕਹਿੰਦੇ ਵੀ ਉਹ ਸਿੱਖਾਂ ਕੋ ਕੋਈ ਨਿਸ਼ਾਨ ਸਾਹਿਬ ਨਗਾਰਾ ਕਦੇ ਹੁੰਦਾ ਥੋੜ੍ਹੀ ਹੈ, ਇਹਦੇ ਪਹਿਲਾਂ ਹੀ ਮਹਾਰਾਜ ਨੇ ਬਖਸ਼ਿਆ ਹੋਇਆ ਹੈ।
ਤੁਮ ਬੜੇ ਮਨਤ ਥੇ ਤਿਨ ਕੀ ਆਨ,
ਆ ਤੇਰੇ ਵੱਡੇ ਸਰਦਾਰ ਆਲਾ ਸਿੰਘ ਮਹਾਰਾਜਾ ਪਟਿਆਲਾ ਹੋਣੀ ਆਣ ਕਨੌੜ ਮੰਨਦੇ ਸੀ, ਖਾਲਸੇ ਨਾਲ ਪ੍ਰੇਮ ਰੱਖਦੇ ਸੀ। ਆ ਠੀਕਰੀ ਵਾਲ ਅੱਜ ਵੀ ਚੁੱਲ੍ਹੇ ਹੈ ਬਾਬਾ ਆਲਾ ਸਿੰਘ ਦੇ ਮਸ਼ਹੂਰ, ਉਹ ਚੁੱਲ੍ਹਿਆਂ ਵਿੱਚ ਅੰਨ ਜਲ ਪਕਾਉਣਾ, ਬੁੱਢੇ ਦਲਨੇ ਤਰਨਾ ਦਲਨੇ ਜਾਣਾ, ਸਾਰੇ ਪੰਥ ਦਾ ਬੜਾ ਸਤਿਕਾਰ ਕਰਨਾ, ਲੰਗਰ ਛਕਾਉਣਾ, ਨਾਲ ਸਰਦਾਰ ਆਲਾ ਸਿੰਘ ਦੇ ਘਰ ਵਾਲੀ ਨੇ ਵੀ। ਅਤੇ ਦੱਸ ਰਿਹਾ ਵੀ ਚੈਨ ਸਿੰਘ ਤੇਰੇ ਵੱਡੇ ਵਡੇਰੇ ਦੇ ਵੇਖੜਾ ਉਹ ਕਿਵੇਂ ਸਤਿਕਾਰ ਕਰਦੇ ਸੀ, ਖਾਲਸੇ ਦਾ ਮਿੱਤਰਤਾ ਹੀ ਰੱਖਦੇ ਸੀ, ਡਰ ਪੈ ਰੱਖਦੇ ਸੀ, ਪ੍ਰੇਮ ਦੇ ਨਾਲ ਅੰਨ ਜਲ ਪ੍ਰਸ਼ਾਦਾ ਵੀ ਛਕਾਉਂਦੇ ਸੀ ਗਾਂ ਨੂੰ।
ਰਾਜੇ ਕਹੀ ਔਰ ਰੱਖੋ ਛਿਪਾਹੇ,
ਤੇ ਰਾਜੇ ਨੇ ਅਮਰ ਸਿੰਘ ਨੇ,
ਰਾਜੇ ਕਹੀ ਔਰ ਰੱਖੋ ਛਿਪਾਹੇ,
ਰਾਜੇ ਨੇ ਕਿਹਾ ਵੀ ਰੱਖੋ ਸਿਪਾਹੀ, ਛਪਾਹੇ ਦਾ ਮਤਲਬ ਹੁੰਦਾ ਵੀ ਛਪਾਉਣਾ, ਸਿਪਾਹੇ ਦਾ ਅਰਥ ਵੀ ਛਪਾਈ। ਰਾਜੇ ਅਮਰ ਸਿੰਘ ਨੇ ਕਿਹਾ ਵੀ ਚੈਨ ਸਿੰਘ ਮੈਂ ਨਹੀਂ ਕੁਝ ਵੀ ਜਾਣਦਾ, ਤੂੰ ਹੋਰ ਛਪਾਈ ਰੱਖ ਲਾ ਫੌਜ, ਕਿਤੇ ਆਪਾਂ ਨੂੰ ਖਜ਼ਾਨੇ ਦੀ ਥੋੜ੍ਹੀ ਕਮੀ ਹੈ, ਬਠਿੰਡੇ ਵਿੱਚ ਕਿੰਨਾ ਖਜ਼ਾਨਾ ਪਿਆ ਹੋਇਆ ਆਪਣਾ ਸ਼ਾਹੀ, ਉਹ ਖਜ਼ਾਨਾ ਮੰਗਵਾ ਲੈ ਤੂੰ,
ਰੁਪਈਆ ਕਾਫੀ ਦੇਹੋ ਲਗਾਏ,
ਆ ਕਾਫੀ ਬੇਅੰਤੀ ਜਿਹੜਾ ਖਜ਼ਾਨਾ ਬਠਿੰਡੇ ਤੋਂ ਲਿਆ ਕੇ ਰੁਪਈਆ ਇਸ ਲੜਾਈ ਵਾਸਤੇ ਲਾ ਦਿਓ,
ਕੀ ਫੌਜ ਲਿਹੋ ਤੁੜਵਾਏ,
ਇਹਨਾਂ ਦੀ ਜਿਹੜੀ ਫੌਜ ਹੈ ਸਰਦਾਰ ਬਘੇਲ ਸਿੰਘ ਦੀ ਤੜਵਾ ਲਓ, ਤੜਵਾ ਲਓ, ਭਾਵ ਵਖਰੇਵਾਂ ਪਾ ਦਿਓ, ਆ ਪੈਸਾ ਧੇਲਾ ਦੇ ਕੇ ਆਪਣੇ ਕਬਜ਼ੇ 'ਚ ਕਰ ਲਓ, ਆਪੇ ਉਹ ਤੋੜ ਮਰੋੜ ਹੋ ਜੂਗੀ ਅਤੇ ਆਪਣੇ ਵੱਲ ਕੁਝ ਹੋ ਜਾਣਗੇ ਅਤੇ ਬਘੇਲ ਸਿੰਘ ਤਾਕਤ ਘੱਟ ਜੂਗੀ। ਕਹਿੰਦਾ ਵੀ ਆ ਖਰਚਾ ਲਓ ਵੱਧ ਅਤੇ ਇੱਧਰ ਉੱਧਰ ਇਹਨਾਂ ਸਿੰਘਾਂ ਨੂੰ ਦੇ ਕੇ ਅਤੇ ਆਪੋ ਵਿੱਚ ਹੀ ਪਾੜ ਪਾ ਦਿਓ।
ਅਚਾਨਕ ਪਈ
ਆ ਜਿਹੜੇ ਅਸੀਂ ਹਾਰ ਗਏ ਹਾਂ, ਕੋਈ ਐਵੇਂ ਕੋਈ ਵੱਡੀ ਗੱਲ ਨਹੀਂ, ਅਤੇ ਅਚਾਨਚੱਕ ਹੀ ਗੱਲ ਹੋ ਗਈ ਹੈ।
ਮੈਂ ਬਿਨ ਫੌਜ ਇਕੱਲੇ ਨਟ ਆਈ,
ਮੈਂ ਮੇਰੇ ਬਿਨਾਂ ਜਿਹੜੀ ਫੌਜ ਇਕੱਲੀ ਸੀ, ਹੁਣ ਜਦੋਂ ਹਾਕਮ ਰਾਜਾ ਨਾ ਹੋਵੇ ਤਾਂ ਫੌਜ ਦੇ ਹੌਸਲੇ ਟੁੱਟੇ ਹੁੰਦੇ ਆ, ਤਾਂ ਹੀ ਸਾਡੀ ਜਿਹੜੀ ਫੌਜ ਨੱਠ ਗਈ ਸੀ।
ਔਰ ਮਿਸਰ ਦੋ ਚਾਰ ਮੰਗਈਏ,
ਕਰ ਚੈਨ ਸਿਆਂ ਤੂੰ ਮੈਨੂੰ ਬਹੁਤੀਆਂ ਗੱਲਾਂ ਨਾ ਸੁਣਾ, ਅਤੇ ਦੋ ਚਾਰ ਮਿਸਲਾਂ ਜਿਹੜੀਆਂ ਹੈ ਬੁੱਢਾ ਦਲ ਤਰਨਾ ਦਲ ਵਿੱਚੋਂ, ਅਤੇ ਉਹਨਾਂ ਨੂੰ ਆਪਣੇ ਕਬਜ਼ੇ 'ਚ ਕਰ ਲੈ। ਜਿਹੜੀ ਜਿਹੜੀ ਬਘੇਲ ਸਿੰਘ ਤੋਂ ਸਵਈਏ ਕਹੀਏ ਆ ਦੁਗਣੀ ਤਿਗਣੀਆਂ ਫੌਜਾਂ ਹੈ ਦੂਸਰੀ ਮਿਸਲਾਂ ਦੀਆਂ, ਉਹਨਾਂ ਨੂੰ ਤੂੰ ਆਪਣੇ ਕਬਜ਼ੇ ਵਿੱਚ ਕਰ ਲੈ।
ਚੈਨ ਸਿੰਘ ਤੋਂ ਕਹੀ ਵਿਚਾਰੇ,
ਉਹ ਮਿਸਲਾਂ ਬਘੇਲ ਸਿੰਘ ਤੋਂ ਜ਼ਿਆਦਾ ਫੌਜ ਵਾਲੀਆਂ ਤਾਂ ਉਹਨਾਂ ਨੂੰ ਨਾਲ ਆਪਣੇ ਕਰ ਲਾ। ਸੁਣ ਕੇ ਚੈਨ ਸਿੰਘ ਨੇ ਆ ਵਿਚਾਰ ਕੀਤੀ,
ਹਮ ਦੋ ਵਲ ਘਰ ਕਿਮ ਕਰੈ ਖੁਆਰੀ,
ਵਿਚਾਰ ਕੀਤੀ ਤੇ ਕਿਹਾ ਵੀ ਆ ਦੋਵੇਂ ਘਰ ਇੱਕੋ ਹੀ ਹੈ, ਆ ਕਿਵੇਂ ਖੁਆਰੀ ਕਰ ਸਕਦੇ ਹਾਂ, ਭਾਵੇਂ ਤੂੰ ਰਾਜਾ ਅਮਰ ਸਿੰਘ ਹੈ, ਤੇਰੇ ਨਾਲ ਹੀ ਸਿੰਘ ਲੱਗਦਾ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਣ ਵਾਲਾ, ਉੱਧਰ ਦੇ ਪੰਥ ਹੈ ਦਲ ਹੈ ਜੋ ਹੈ ਗੁਰੂ ਦੀ ਫੌਜ, ਦੋਵੇਂ ਇੱਕੋ ਹੀ ਘਰ ਹੈ, ਅਤੇ ਕਿਵੇਂ ਖੁਆਰੀ ਕਰਾ ਸਕਦਾ, ਭਾਵ ਮੈਂ ਕਿਵੇਂ ਆ ਮਿਸਲਾਂ ਨੂੰ ਪਾੜ ਕੇ ਅਤੇ ਬਘੇਲ ਸਿੰਘ ਨਾਲ ਲੜਾ ਦਿਆਂ ਅਤੇ ਇਹਦਾ ਫਲ ਮਿਲੂ ਕੀ ਮਿਲੂਗਾ। ਮੈਨੂੰ ਘਾਟਾ ਹੀ ਹੋਣਾ ਵੀ ਪੰਥ ਨੂੰ ਪੰਥ ਨਾਲ ਲੜਾਵਾਂਗਾ। ਕਹਿੰਦਾ ਵੀ ਇਸ ਤਰ੍ਹਾਂ ਮੈਂ ਜਿਹੜਾ ਕੰਮ ਨਹੀਂ ਕਰ ਸਕਦਾ। ਜਵਾਬ ਦਿੱਤਾ ਰਾਜੇ ਅਮਰ ਸਿੰਘ
ਨੂੰ, ਸਭ ਇੱਕੋ ਭਾਈ।
ਰਾਜਾ ਅਮਰ ਸਿੰਘ ਐਵੇਂ ਨਾ ਲੋਕ ਦੇ ਲਾਲਚ ਵਿੱਚ ਗੱਲਾਂ ਕਰ, ਆ ਮਾਝੇ ਵਾਲੇ ਮਝੈਲ ਸਿੰਘ ਤੇ ਤੁਸੀਂ ਆਪਾਂ ਮਲਵਈ ਇੱਕ ਹੀ ਤਾਂ ਹਾਂ।
ਅੰਦਰੋਂ ਬਾਹਰ ਰਲ ਹਮ ਲੁੱਟ ਖਾਈ,
ਅੰਦਰੋਂ ਬਾਹਰੋਂ ਆ ਜਿੱਧਰ ਵੀ ਕਿਤੇ ਹਮਲਾ ਕਰਦੇ ਸੀ ਆਪਣੇ ਜੋ ਆਪਣੀ ਰਿਆਸਤ ਫੂਲ ਗਿਆ ਦੀ ਨਾਭਾ ਜੀਂਦ ਤੇ ਇਧਰੋਂ 11 ਮਿਸਲਾਂ ਮਿਲ ਕੇ ਸਾਰੇ ਲੁੱਟ ਕੇ ਰਲ ਮਿਲ ਕੇ ਖਾਂਦੇ ਸਾਂ।
ਲੜਨ ਭਿੜਨ ਮੈਂ ਰਹਿ ਦੋ ਰਲ,
ਆ ਜਿੰਨੀ ਯਾਰੇ ਤੁਰਕਾਂ ਨਾਲ ਲੜੇ ਭਿੜੇ ਆ ਰਲ ਮਿਲ ਕੇ ਦਿਨ ਕੱਟੇ ਐ ਇਕੱਠੇ ਰਹੇ ਹਾਂ।
ਖੜੇ ਕੋ ਜਾਏ ਸੋ ਚੱਲ,
ਭਗਤੇ ਕੋਈ ਖੜ ਜਾਂਦਾ ਸੀ ਕੋਈ ਚੱਲ ਜਾਂਦਾ ਸੀ ਜੰਗ ਵਿੱਚ। ਇਸ ਤਰ੍ਹਾਂ ਸਾਥ ਆਪਾਂ ਇੱਕ ਦੂਜੇ ਦਾ ਦਿੰਦੇ ਸੀ, ਜਾਂ ਐਵੇਂ ਵੀ ਇਹਦੇ ਨਿਜਮੀ ਆ ਵੀ ਲੜਾਈ ਦੇ ਵਿੱਚ ਕੋਈ ਖੜ ਜਾਂਦਾ ਹੈ ਅੜ ਕੇ ਅੱਗੇ ਨੂੰ ਨੱਠਣਾ ਪੈ ਜਾਂਦਾ ਹੈ ਚੱਲ ਕੇ।
ਕਈ ਵਾਰ ਹਮ ਉਹਨੇ ਭਜਾਵੇ,
ਕਿੰਨੀ ਵਾਰ ਆਪਾਂ ਲੜੇ ਭਿੜੇ ਹਾਂ ਤੇ ਮਾਲਵੇ ਵਿੱਚ ਜਦੋਂ ਆਉਂਦੇ ਸੀ ਮਾਝੇ ਦੇ ਸਿੰਘ ਤੇ ਦਾਬਾ ਜਿਹਾ ਮਾਰ ਕੇ ਕੱਢ ਦਿੰਦੇ ਹੁੰਦੇ ਸੀ।
ਕਈ ਵਾਰ ਹਮ ਉਹਨਤੇ ਨਜ਼ਰ ਆਵੇ,
ਤੇ ਕਈ ਵਾਰ ਜਿਹੜਾ ਸਾਨੂੰ ਹੀ ਨੱਠਣਾ ਪਿਆ ਹੈ ਇਹਦੇ ਲੜਾਈ ਦੇ ਇਵੇਂ ਹੀ ਆ, ਕਦੀ ਜਿੱਤ ਕਦੀ ਹਾਰ, ਅਤੇ ਇਹਦੇ ਵਿੱਚ ਕਾਹਦਾ ਗੁੱਸਾ ਕਰਨਾ। ਨਾਲੇ ਕਿਹੜੀ ਗੱਲ ਹੈ, ਉਹ ਵੀ ਸਿੰਘ ਆਪਾਂ ਵੀ ਸਿੰਘ ਭਰਾ ਭਰਾ ਹੀ ਹਾਂ, ਜੇ ਭਰਾਵਾਂ ਦੀ ਲੜਾਈ ਹੋ ਗਈ ਤਾਂ ਇਹਦੇ ਵਿੱਚ ਕੀ ਆ। ਰਾਜਾ ਅਮਰ ਸਿੰਘ ਐਵੇਂ ਨਾ ਵੱਟ ਜਿਹਾ ਖਾ ਤੂੰ,
ਦੋਹਰਾ ਸਾਮ ਦਾਮ ਦੰਡ ਭੇਦ ਜੋ,
ਦੰਡ ਭੇਦ ਜੋ। ਕਹਿੰਦੇ ਵੀ ਗੱਲ ਤੇ ਆ ਸਿਆਣਿਆਂ ਨੇ ਕਥਨ ਕੀਤਾ ਹੈ ਸ਼ਾਮ ਦਾਮ ਅਰ ਦੰਡ, ਵੀ ਜਿਹੜਾ ਸ਼ਾਮ ਸ਼ਰਨ ਲੈ ਲੈਣੀ ਦੁਸ਼ਮਣ ਦੀ, ਜੇ ਪਤਾ ਲੱਗੇ ਵੀ ਜ਼ੋਰ ਨਹੀਂ ਚੱਲਦਾ ਤੇ ਨਹੀਂ ਤੇ ਫਿਰ ਦਾਮ ਆ ਦਮੜੇ ਦੇ ਕੇ ਆਪਣਾ ਕੰਮ ਸਿੱਧ ਕਰ ਲੈਣਾ ਪੈਸਾ ਧੇਲਾ ਦੇ ਕੇ, ਨਹੀਂ ਤੇ ਜੇ ਪਤਾ ਵੀ ਮੈਂ ਲੜ ਸਕਦਾ ਤੇ ਫਿਰ ਦੰਡ ਦੇ ਦਿਓ, ਸ਼ਸਤਰ ਲੈ ਕੇ ਤੇ ਚੜ੍ਹਾਈ ਕਰ ਦਿਓ। ਇਹ ਜਿਹੜੇ ਨੀਤੀ ਦੇ ਬਚਨ ਹਨ ਤੇ ਚੌਥਾ ਜਿਹੜਾ ਉਪਾਓ, ਜਿਵੇਂ ਗੁਰੂ ਮਹਾਰਾਜ ਦੇ ਬਚਨ ਹੈ ਸ਼ਸਤਰ ਨਾਮ ਮਾਲਾ ਦੇ ਪਹਿਲੇ ਅਧਿਆਏ ਵਿੱਚ, ਸਾਮ ਦਾਮ ਅਰ ਦੰਡ ਤੂੰ ਤੁਮ ਹੀ ਭੇਦ ਉਪਾਓ। ਇਹ ਪਰਮੇਸ਼ਰ ਦੀ ਚੰਡੀ ਸ਼ਕਤੀ, ਸ਼ਰਨ ਵੀ ਤੂੰ ਹੈ ਦਮੜਾ ਵੀ ਤੂੰ ਹੈ ਆ ਦੰਡ ਵੀ ਤੂੰ ਹੈ ਉਪਾਓ ਵੀ ਤੂੰ ਹੈ। ਇਸੇ ਤਰ੍ਹਾਂ ਪਰਮੇਸ਼ਰ ਆ ਸ਼ਰਨ ਵੀ ਤੂੰ ਹੈ ਪੈਸਾ ਵੀ ਤੂੰ ਹੈ ਦੰਡ ਵੀ ਤੂੰ ਹੈ ਉਪਾਓ ਵਾਲਾ ਵੀ ਤੂੰ ਹੈ, ਸਾਰੇ ਹੀਲੇ ਕਰਾਉਣ ਵਾਲੇ ਵੀ ਮਹਾਰਾਜ ਤੁਸੀਂ ਹੀ ਹੋ। ਇਹ ਰਾਜਨੀਤੀ ਦੇ ਬਚਨ ਹੈ ਵੀ ਸ਼ਾਮ ਸ਼ਰਨ ਲੈਣੀ, ਦਾਮ ਦੰਬੜੇ ਦੇ ਕੇ ਦੁਸ਼ਮਣ ਨੂੰ ਕਬਜ਼ੇ 'ਚ ਕਰਨਾ, ਨਹੀਂ ਤਾਂ ਲੜ ਕੇ ਜੇ ਨਹੀਂ ਵਾਹ ਪੇਸ਼ ਜਾਂਦੀ ਤਾਂ ਫਿਰ ਉਪਾਓ ਕਰ ਲੈਣਾ। ਉਪਾਓ ਕੀ ਕਰਨਾ, ਵੇਖਣਾ ਵੀ ਇਹਦੀ ਕਮਜ਼ੋਰੀ ਕੀ ਹੈ, ਇਹ ਮਰਦਾ ਕਿੱਥੋਂ ਹੈ, ਜਾਂ ਇਹਦੀ ਕਿਹਦੇ ਨਾਲ ਨਹੀਂ ਬਣਦੀ ਅਤੇ ਉੱਧਰੋਂ ਉੱਧਰੀ ਅੱਗ ਲਾਈ ਇਹਦੇ ਨੂੰ ਲੜਾ ਕੇ ਮਰਾਈਏ। ਇਹ ਚਾਰ ਨੀਤੀ ਦੇ ਬਚਨ ਹੈ। ਇਸ ਤਰ੍ਹਾਂ ਚੈਨ ਸਿੰਘ ਕਹਿੰਦਾ ਵੀ ਅਮਰ ਸਿੰਘ ਇਹ ਜਿਹੜੇ ਰਾਜਨੀਤੀ ਦੇ ਚਾਰ ਬਚਨ ਹਨ, ਇਹਨਾਂ ਦੀ ਜਿਹੜੀ ਵਰਤਣਾ ਕਹੀਏ ਇਹਨਾਂ ਨੂੰ ਆ ਵਰਤ ਕੇ ਇਹਨਾਂ ਤੋਂ ਕੰਮ ਲੈ ਕੇ ਦੁਸ਼ਮਣ ਨੂੰ ਆਪਣੇ ਦੇਸ਼ ਤੋਂ ਕੱਢ ਦੇਣਾ ਚਾਹੀਦਾ ਹੈ। ਇਹਨਾਂ ਚਾਰ ਤਰੀਕਿਆਂ ਦੇ ਨਾਲ ਦੁਸ਼ਮਣ ਨੂੰ ਕੱਢਣਾ ਬੜਾ ਆਸਾਨ ਹੈ। ਰਾਜਾ ਕਹਿਣ ਲੱਗਾ ਅਮਰ ਸਿੰਘ ਵੀ ਚੈਨ ਸਿੰਘ ਕਿਆ ਬਾਤਾਂ ਤੇਰੀਆਂ, ਤੂੰ ਤੇ ਬਹੁਤ ਹੀ ਆ ਸੂਝਵਾਨ ਚਤਰ ਸਿਆਣਾ ਹੈ,
ਤੁਮਰੀ ਬਾਤ ਹਮ ਮੋੜੇ ਨਹੀਂ,
ਤੇਰੀ ਇਹ ਗੱਲ ਜਿਹੜੀ ਉਹ ਮੋੜ ਨਹੀਂ ਸਕਦੇ, ਤੂੰ ਸਿਆਣਾ ਬੜਾ ਹੈ ਵੀ ਜਿਵੇਂ ਤੂੰ ਕਿਹਾ ਉਹ ਬਿਲਕੁਲ ਠੀਕ ਹੈ, ਤੇਰੀ ਗੱਲ ਕਿਵੇਂ ਮੋੜੀਏ। ਗਿਆਨੀ ਗਿਆਨ ਸਿੰਘ ਜੀ ਨੇ ਥੋੜ੍ਹਾ ਐਵੇਂ ਲਿਖਿਆ ਹੈ ਵੀ ਮੈਨੂੰ ਬੜਾ ਸਮਝਾਇਆ ਚੈਨ ਸਿੰਘ ਨੇ ਰਾਜੇ ਅਮਰ ਸਿੰਘ ਨੂੰ, ਅਤੇ ਨਾਲ ਉਹਨਾਂ ਬਚਨ ਕੀਤੇ। ਕਹਿਣ ਲੱਗੇ ਵੀ ਰਾਜਨ ਗੱਲ ਸੁਣ, ਤੂੰ ਕਹਿੰਦਾ ਹੈ ਵੀ ਮੈਂ ਛੱਡਣੇ ਨਹੀਂ, पर सियाणे दा वचन है कि जिवें अज तक किन्ने औली अवतार होए है, जिन्हां ने मिठी बोली बोली है सारे अपने काम कढ ले है, ते तू एवें ना इहो जी गल कर। कहिंदा भी है यह वड्डे नरन की नीति, बिस्न प्रेंग की पेखो रीति, तुमको सतगुर दई बडाई, पुन तुम अर यह सब गुर पाई। फिर राजा अमर सिंह अज वो वड्डिया की रीति है वह अपनानी चाहिए है, वो करना चाहिए जिवें वड्डे करते आए हैं। वेख विष्णु प्रिंग की पेखो रीति, विष्णु भगवान की प्रिंगू रिखी जी तू रीति वेख लै किवें उन्होंने किया, किवें निम्रता विखाई विष्णु भगवान जिन्होंने इन्ने जंग युद्ध किए फिर भी इन्नी निम्रता। ये किवें साखी पुराणा में आती है भी एक बार की गल कहिंदे भृंगू रिखी ऋषि रह रहे सन, इकट्ठे हो गए आपो विच चर्चा चल गई। जिहड़े विष्णु के उपासक भगवान दे कहिंदे भी विष्णु सब तो वड्डा है, जिहड़े शिव भगवान ते रखण वाले भरोसा कहिंदे भी नहीं शिव जी भगवान सब तो वड्डा है, विचों कहिंदे नहीं नहीं जो ब्रह्मा है चार वेद उच्चारण कीते है, अज दी पढ़ाई बड़ी कठिन है, ब्रह्मा जी महान है वड्डे है। भृंगू रिखी जी कह लगे भी एवें ना तुसी ठीक है आपो अपनी शरदा है तुसी ना एवें लड़ो, आ वेख लेना मैं भी किहड़ा वड्डा है। जिहदे अंदर गरीबी होगी उही वड्डा, क्योंकि जिन्हां को गरीबी गदा है, गदा कहिए गुरज, एक गदा हुंदा उह खोता हुंदा, एक हुंदा गदा ददेना, ये जिन्हां को गरीबी गदा है गुरज है वह तो महान ही है। ठीक है वेख लेने कौन वड्डा है। भृंगू रिखी जी शक्तियां दे मालक सन, चले गए सब तो पहला शिव भगवान दे, जांदे नूं शिव भगवान पार्वती कोल बैठा सी माता कोल, ते गल्लां करी जांदे है भंग दे नाल, अद धूरे का नशा किया होया, रुंड मुंड माला पाई हुई है गलों में खोपड़िया दी, हाथ च तरशूल है, जटा च चंद्रमा है, केस जड़े खुले है पिछों अगे जुड़ा किया होया, गंगा जड़ी वह रही है शीस विच, वेख के कह लगा भृंगू रिखी जी भी आ शिव भगवान जी आडा की है, तुसीं ना कुछ वेखण ना देखना, आ पार्वती माता ना लगे रहते गल्लां विच, ते जदों जी करदा तीसरा नेत्र खोल के जीवां दा संघार करी जांदे हो। इहो जिहे गल्लां कहीआं हुण जिहड़ा शिव भगवान है उहनूं तामसी मन्निआ पाप क्रोधी मन्निआ, तरशूल लै के मगर पै गया भृंगू रिखी दे मगर मगर, भृंगू रिखी अगे अगे शिव भगवान पिछे पिछे, भी इहनूं खत्म कर देना बोलिआ किवें है। भृंगू रिखी जी उत्थों निकल के सीधा ब्रह्मपुरी जाके वड़ गए ब्रह्मा जी कोल, जांदिआं नूं ब्रह्मा जी वेद दीआं सुरतियां सरवण कर रहे हैं, ते वो सुरतियां हो रही कीर्तन हो रहा, ते मस्ती विच अपने मुख चार हिला रहे हैं आनंद विच। भृंगू रिखी गए तो उन्होंने पता ही नहीं भृंगू रिखी आया होया, ब्रह्मा जी जाके ब्रह्मा नूं कहा जाके भृंगू रिखी ने भी ब्रह्मा जी तुसीं क्या बेज ही सुनते रहेंदे हो, तुहानूं किसे आए गए का पता ही नहीं भी किहड़ा आया किहड़ा नहीं आ, सत्कार नहीं करते, एवें आ तुसीं वादू का काम खोलिया होया है। जो इस तरह क्या तो ब्रह्मास्त्र लै के ब्रह्मा मगर पै गया भृंगू रिखी दे भी खड़ जा तू इत्थे। भृंगू रिखी उत्थों निकले सीधा बैकुंठपुरी विष्णु भगवान के दर ते चले गए, जद विष्णु भगवान शेषनाग की सेजा ते सुते हुए है, एक हथ गुरज है एक हथ कमल है, तो इस तरह वैजंती माला धारण की है, पीले रंग के वस्त्र धारण किए है, शीश ते मुकट है, आनंद विच हन, लक्ष्मी माता ने चरण दबा रही है। जाके भृंगू रिखी ने कुख नहीं वेख्या, जाके विष्णु भगवान की बखी च लत्त मार दी, इन्नी जोर दी लत्त मारी विष्णु भगवान जी एकदम उठे हैं, दवा दवा अपने सेजा तो उठ के भृंगू रिखी के जोड़े चरण है वह पकड़ ले, लत पकड़ ली, दबन लग पे हैं। कहते महाराज भृंगू ऋषि जी आ साढ़े को भुल हो गई आ, सानू यह अं लत दे वाए जोगे हाँ, आ तुसी आए ही ताड़ा सत्कार नहीं किया, गलती हो गई है, तो साडा जिहड़ा शरीर बड़ा बज्जर होया पिया है, आ जंग युद्ध करके दैंत राज नूं खत्म करके ताड़े चरण दे सट लगी हो असीं दबा दिंदे हां। जदों चरण दब लग पे भृंगू रिखी दे नेत्रां विच जल वह तरिया, कहिंदे उस वक्त उच्ची उच्ची कहण लग पे विष्णु भगवान सर्वोत्तम है, विष्णु भगवान सब तो वड्डे है, विष्णु भगवान जैसा कोई नहीं है। फिर वड्याई बड़ी कीती, विष्णु भगवान कहन लगे भी नहीं भृंगू जी ताडा फर्जी सी, असाने ताडे वल ध्यान नहीं किया। कहन लगे महाराज जे तुसी मैनू प्रेम करदे ते मेरी निशानी जरूर रखो। कहिंदे तथास्तु जिवें तुसी कहिंदे हो। भृंगू रिखी जी कहन लगे भी साडी आया दा तुसी सत्कार जे करदे साडी निशानी रखियो। भगवान विष्णु कहन लगे भृंगू रिखी जी असीं किसे भी अवतार च जाइए आ जिहड़ा तुहाडी लत साडे वज्जी है ना, तुहाडा चरण जिहड़ा वक्खी च वज्जा है, यह चरण का निशान सदा ही रहेगा भावें किसी अवतार च असीं जाइए। फिर कृष्ण भगवान के रूप जदों आए हैं तो चिन्ह से उ चरण दा जो भृंगू रिखी जी लत मारी है, ये वड्याई दिती। कहन दा मतलब इत्थे राजा चैन सिंह कह रहा है कि वड्डियां दी रीति वेखो, विष्णु भगवान किड्डे महान इन्हें शक्तियां दे मालक है, फिर भी उन्होंने बखी च लत भृंगू रिखी ने मारी ते निम्रता नाल सगों पैर चरण घुटिया है ते अगों कुछ नहीं कहा सगों माफ़ी मंगी है। इहो जिही गरीबी दस कित्थे है। इस तरह ही गुरु तेग बहादुर महाराज जो आप परमात्मा है, बाबा दातू जी ने उन्हां दे लत मारी पिछों जा के आसन तो थले तख्त तो सुट दिता, पर गुरु अमरदास महाराज ने किते कुछ नहीं कहा, सगों निम्रता नाल ही बाबा दातू जी का चरण पकड़ लिया ते नाल ही कह दिता भी संगत गुस्सा करती है बुरा भला कहती है बाबा दातू जी नूं, पर महाराज कहते भी संगत जी इन्हां नूं कुछ ना कहो, इह ते साडे वड्डे वडेरे है, असीं इन्हां दे आयां दा सत्कार नहीं किया, साए हंकारी शरीर नूं लत्तां ही वजनियां चाहीदियां। कोई नहीं जे सानूं इह ना रोकण गुरु जी दे सपुत्तर वडेरे ते सानूं कौन रोके, ये महाराज दी निम्रता वेख लो, सच्चे पातशाह जी सर्व शक्तिवान है, इन्नी निम्रता जिहड़ी दिखाई संगतां जिहड़ियां निहाल हो गईआं, ऐसी गुरु जी दी निम्रता, गुरु जी दी निम्रता वेख के संतां दे नेत्रां जल जिहड़ा वह है कि सच्चे पातशाह परमात्मा है, इन्नी सहारन शक्ति अजर नूं जर लैणा। उही हुण इत्थे चैन सिंह कह रहा भी वड्डियां दी रीति अमर सिंह वेख आ जिहड़े अवतार होए ते ओह निमाणे रहे है ते तूं किस बाग दा मूली है, आ जिवें बघेल सिंह है गुरु का खालसा इन्हां नाल मेल करना ही आ बणदा तूं समझ जा। फिर ये मन गया कहता भी चैन सिंह तेरी गल ते असी मैं मोड़ ही नहीं सकदा। फिर मुड़ करके चैन सिंह जी पास कहिए सरदार भगेल सिंह दे कोल आ गया। वो जेड़े खास खास मुल्क ਲੱਲੜੂ ਭੁੰਨੀ ਮੁੱਲਾਂਪੁਰ ਮਣੀ ਮਾਜਰਾ ਔਰ ਬਿਰਲਪੁਰ ਆਦਿ ਜਿਹੜੇ ਮਲ ਲਏ ਸੀ ਇਹਨੇ ਧੱਕੇ ਨਾਲ ਅਮਰ ਸਿੰਘ ਨੇ, ਉਹ ਸਾਰੇ ਦੇ ਸਾਰੇ ਹੀ ਅਮਰ ਸਿੰਘ ਨੇ ਬੜੀ ਜਿਹੜਾ ਹੈ ਗਰੀਬੀ ਨਾਲ ਹੀ ਭਲਮਾਨ ਸੀ ਨਾਲ ਹੀ ਉਹਨੂੰ ਮੋੜ ਦਿੱਤੇ ਬਘੇਲ ਸਿੰਘ ਨੂੰ। ਉਹ ਜਿਹੜਾ ਕੋਈ ਮਾਮਲਾ ਸ਼ਾਨੀ ਸੀ ਡੰਨ ਭਰਨਾ ਸੀ ਨਜ਼ਰੋ ਨਜ਼ਰਾਨਾ ਆਦਿ ਛਾਲੇ ਆਦਿ ਜਿਹੜੀਆਂ ਲੈਣ ਦੇਣ ਕੋਈ ਕਰਨਾ ਸੀ ਉਹ ਸਾਰਾ
ਆਦਿ
ਉਹ ਸਾਰਾ ਹੀ ਚੈਨ ਸਿੰਘ ਨੂੰ ਕਹਿ ਕੇ ਤੇ ਬਘੇਲ ਸਿੰਘ ਦੇ ਜਥੇ ਦੇ ਕੋਲ ਹੀ ਭੇਜ ਦਿੱਤਾ।
ਹੋਰ ਜੋ ਮਿਸਲ ਸੰਗ ਸਿੰਘ ਜੀ ਆਈ
ਹੋਰ ਜਿਹੜੀਆਂ ਦੀਆਂ ਮਿਸਲਾਂ ਸਰਦਾਰ ਬਘੇਲ ਸਿੰਘ ਦੀ ਮਦਦ ਵਾਸਤੇ ਆਈਆਂ ਸਨ। ਸਾਰਿਆਂ ਦਾ ਜਿਹੜਾ ਮਾਮਲਾ ਹੈ, ਬਘੇਲ ਸਿੰਘ ਨੇ ਅਮਰ ਸਿੰਘ ਕੋ ਭਰਵਾ ਲਿਆ ਵੀ ਇਹਨਾਂ ਦਾ ਵੀ ਡਨ ਖਰਚਾ ਤੂੰ ਭਰ ਦੇ। ਅਮਰ ਸਿੰਘ ਨੇ ਉਹ ਸਾਰਾ ਹੀ ਖਰਚਾ ਪੂਰਾ ਕੀਤਾ। ਜਿਹੜੀ ਮਿਸਲਾਂ ਦੂਜੀਆਂ ਆਈਆਂ ਸੀ ਬਘੇਲ ਸਿੰਘ ਦੇ ਨਾਲ, ਉਹਨਾਂ ਨੂੰ ਵੀ ਦਿੱਤੇ ਨਜ਼ਰਾਨੇ ਭੇਟਾਵਾਂ। ਇੱਧਰੋਂ ਬਘੇਲ ਸਿੰਘ ਦਾ ਵੀ ਸਵਾਗਤ ਕੀਤਾ, ਉਹਨੂੰ ਵੀ ਦਿੱਤਾ। ਤਿਸ ਹੀ ਦਿਨ ਬਘੇਲ ਸਿੰਘ, ਉਸੇ ਦਿਨ ਕਹਿੰਦੇ ਸਰਦਾਰ ਬਘੇਲ ਸਿੰਘ ਨੇ ਮਿਸਲਾਂ ਦੇ ਜਿਹੜੇ ਕੰਮ ਹੈ, ਜਿਹੜੇ ਨਾਲ ਆਏ ਸੀ, ਸਾਰੇ ਕੰਮ ਇਹਨਾਂ ਦੇ ਸਵਾਰ ਦਿੱਤੇ। ਜਿਹੜੇ ਕੋਈ ਬਘੇਲ ਸਿੰਘ ਨੇ ਉਹਨਾਂ ਦੇ ਇਲਾਕਾ ਇੱਧਰ ਉੱਧਰ ਕੋਈ ਕੀਤਾ ਹੋਇਆ ਸੀ, ਜਾਂ ਉਹਨਾਂ ਨੂੰ ਹੁਣ ਆਏ ਸੀ ਮਦਦ ਵਾਸਤੇ, ਕੋਈ ਨਾ ਕੋਈ ਤਾਂ ਦੇਣਾ ਸੀ। ਆ ਨਜ਼ਰੋ ਨਜ਼ਰਾਨਾ ਦੇਣ ਲੈਣ, ਜਿਹੜਾ ਦੁਸ਼ਾਲੇ ਆਦ ਕੋਈ ਭੇਟਾ ਦੇਣੀ ਸੀ ਦੇ ਕਰਕੇ ਆ ਦਵਾ ਦਿੱਤਾ ਰਾਜੇ ਅਮਰ ਸਿੰਘ ਕੋ, ਅਤੇ ਆਪ ਜਿੱਤ ਦਾ ਜਿਹੜਾ ਡੰਕਾ ਨਗਾਰਾ ਵਜਾ ਦਿੱਤਾ ਅਤੇ ਕੂਚ ਕਰ ਦਿੱਤਾ
ਉੱਥੋਂ।
ਤਦੋਂ ਸਰਦਾਰ ਚੈਨ ਸਿੰਘ ਨੇ ਆਪਣੇ ਹਿਰਦੇ ਦੇ ਵਿੱਚ ਆ ਸੋਚਦਿਆਂ ਸੋਚਦਿਆਂ ਗੱਲ ਵਿਚਾਰੀ,
ਗੁਰਬਤ ਸਿੰਘ ਸੋਨਹਿ ਖੁੱਲੇ ਹਮਾਰੀ,
ਕਹਿੰਦਾ ਵੀ ਆ ਦੇ ਗੁਰਬਤ ਕਹੀਏ ਵੀ ਹੰਕਾਰ ਦੇ ਨਾਲ ਹੀ ਦੋਵੇਂ ਜਥੇ ਜੇ ਰਹਿ ਗਏ, ਦੋਵੇਂ ਪਾਸੇ ਵੀ ਅਮਰ ਸਿੰਘ ਵੀ ਅਤੇ ਬਘੇਲ ਸਿੰਘ ਵੀ, ਆ ਗੱਲ ਤਾਂ ਕੋਈ ਆ ਖੁੱਲ੍ਹ ਦੇ ਕੋਈ ਹੋਈ ਨਹੀਂ ਆਪੋ ਵਿੱਚ, ਭਾਵ ਰਾਜੇ ਨੇ ਗੱਲ ਮੰਨ ਲਈ ਹੈ। ਇੱਧਰੋਂ ਇਹਨਾਂ ਵੀ ਜਿਹੜੀ ਹੈ ਰੱਬ ਬਘੇਲ ਸਿੰਘ ਹੋਣੇ ਵੀ ਗੱਲ ਮੰਨ ਲਈ ਹੈ, ਮਿਲੇ ਜੁਲੇ ਤਾਂ ਆਪੋ ਵਿੱਚ ਹੈ ਹੀ ਨਹੀਂ ਵੀ ਜਿਵੇਂ ਸੁਲਾ ਸਫਾਈ ਕਰਨੀ ਆ, ਗਲੇ ਮਿਲਣਾ ਤਾਂ ਕੁਝ ਕੀਤਾ ਹੀ ਨਹੀਂ ਹੈ, ਅਤੇ ਗੱਲ ਤਾਂ ਕੋਈ ਖੁੱਲ੍ਹੀ ਨਹੀਂ ਹੈ। ਗੁਰਬਤ ਇਸੇ ਤਰ੍ਹਾਂ ਗੁਰਬਤ ਦੀ ਥਾਂ ਪਾਠ ਗੱਲਬਾਤ ਵੀ ਲੱਗ ਜਾਂਦਾ ਵੀ ਗੱਲਬਾਤ, ਸਿੰਘ ਸੋ ਨੈ ਖੁੱਲ੍ਹੇ ਹਮਾਰੀ, ਇਹ ਗੱਲਬਾਤ ਤਾਂ ਕੋਈ ਸਿੰਘਾਂ ਦੇ ਨਾਲ ਖੁੱਲ੍ਹੀ ਨਹੀਂ ਹੈ ਵੀ ਅਮਰ ਸਿੰਘ ਇਹਨਾਂ ਨਾਲ ਗੱਲ ਕਰਦਾ ਏ, ਉਹਨਾਂ ਨਾਲ ਕਰਦੇ ਗੱਲਬਾਤ ਕਰਦੇ ਤਾਂ ਇਹਦਾ ਕੋਈ ਮੇਲ ਮਿਲਾਪ ਹੁੰਦਾ। ਚੈਨ ਸਿੰਘ ਸੋਚਦਾ ਵੀ ਬਘੇਲ ਸਿੰਘ ਬੜਾ ਆ ਜੁਗਤੀ ਵਾਲਾ, ਉਪਰਾਲੇ ਹੀਲੇ ਜਾਣਦਾ ਗੱਲਾਂ ਬਣਾਉਣੀਆਂ, ਆ ਮਤਾਂ ਕਹਿੰਦੇ ਵਿੱਚ ਕੋਈ ਖਰਾਬੀ ਪਾ ਦੇਵੇ, ਕੱਲ ਨੂੰ ਫਿਰ ਚੜ੍ਹਾਈ ਜੀ ਕਰਕੇ ਆ ਜਾਵੇ ਵੀ ਰਾਜਾ ਅਮਰ ਸਿੰਘ ਕਿਹੜਾ ਸਾਨੂੰ ਮਿਲਿਆ ਸੀ, ਆ ਤੇ ਉਦਾਂ ਹੀ ਚਲੇ ਗਏ ਸਾਂ, ਇਲਾਕਾ ਮੱਲ ਕੇ ਬਹਿ ਜੇ।
ਅਮਰ ਸਿੰਘ ਹਮ ਮਿਲਿਓ ਨਹੀਂ,
ਇਉਂ ਚੈਨ ਸਿੰਘ ਦੇ ਆਪਣੇ ਮਨ 'ਚ ਵਿਚਾਰ ਹੀ ਰਿਹਾ ਸੀ। ਇੰਨੇ ਨੂੰ ਬਘੇਲ ਸਿੰਘ ਨੇ ਸੁਣਾ ਦਿੱਤਾ ਜਾਂਦਿਆਂ ਜਾਂਦਿਆਂ ਵੀ ਅਮਰ ਸਿੰਘ ਕਿਹੜਾ ਸਾਨੂੰ ਮਿਲਿਆ ਹੈ।
ਚੜ੍ਹਤ ਹੋਤ ਇਮ ਗਇਓ ਸੁਣਾਈ,
ਚੜ੍ਹਤ ਸਿੰਘ ਚੜ੍ਹਦਿਆਂ ਚੜ੍ਹਦਿਆਂ ਘੋੜਿਆਂ ਤੇ ਇਵੇਂ ਸੁਣਾ ਗਿਆ ਚੈਨ ਸਿੰਘ ਨੂੰ,
ਰਾਜੇ ਕਰਿਓ ਉਸ ਖੜਾਇਓ ਤੂੰ ਮੋੜ।
ਰਾਜੇ ਅਮਰ ਸਿੰਘ ਨੂੰ ਚੈਨ ਸਿੰਘ ਨੇ ਕਿਹਾ ਵੀ ਬਘੇਲ ਸਿੰਘ ਤੇ ਇਵੇਂ ਕਹਿ ਰਿਹਾ ਹੈ। ਅਮਰ ਸਿੰਘ ਨੇ ਕਿਹਾ ਵੀ ਚੈਨ ਸਿੰਘ ਤੂੰ ਜਾ ਕੇ ਬਘੇਲ ਸਿੰਘ ਨੂੰ ਕਹਿ ਵੀ ਹਜੇ ਨਾ ਜਾਵੇ, ਖੜ ਜਾ, ਮੈਂ ਤੈਨੂੰ ਮਿਲਣਾ ਹੈ। ਤੂੰ ਚੈਨ ਸਿੰਘ ਤੇਰੀ ਤੇ ਬਣਦੀ ਆ, ਮਿਲਦਾ ਜੁਲਦਾ ਤੂੰ ਉਹਨਾਂ ਨਾਲ ਰਹਿੰਦਾ, ਆ ਮੇਰਾ ਤੇ ਬਘੇਲ ਸਿੰਘ ਦਾ ਜੋੜ ਕਰਾ ਦੇ, ਆ ਸਾਡੀ ਆਪੋ ਵਿੱਚ ਹੀ ਬਣਾ ਦੇ।
ਜਾ ਚੈਨ ਸਿੰਘ ਸਿੰਘ ਜੋ ਸੋ ਕਹਿਓ,
ਜਾ ਕੇ ਚੈਨ ਸਿੰਘ ਨੇ ਬਘੇਲ ਸਿੰਘ ਨੂੰ ਉਹੀ ਗੱਲ ਕਹੀ ਵੀ ਸਰਦਾਰ ਜੀ ਆ ਰਾਜਾ ਤੁਹਾਨੂੰ ਅਮਰ ਸਿੰਘ ਆ ਮਿਲਣਾ ਚਾਹੁੰਦਾ ਹੈ।
ਚੜ੍ਹ ਤੁਰੇ ਮਿਲਣ ਰਾਜੇ ਤੋਂ ਆਇਓ,
ਬਾਕੀ ਉਹਦੇ ਰਾਜਾ ਦੇ ਤਿਆਰ ਤੁਹਾਨੂੰ ਮਿਲਣ ਵਾਸਤੇ ਤੁਸੀਂ ਜਿਹੜਾ ਘੋੜਿਆਂ 'ਤੇ ਚੜ੍ਹ ਕੇ ਤੁਰ ਪਏ ਹੋ, ਤੁਹਾਡੇ ਦੇ ਤੁਸੀਂ ਤੁਰ ਪਏ ਹੋ, ਇੱਧਰੋਂ ਰਾਜੇ ਨੇ ਪੂਰੀ ਤਿਆਰੀ ਕੀਤੀ ਹੈ ਤੁਹਾਨੂੰ ਮਿਲਣ ਦੀ।
ਵਿਚਕ ਆਗਿਓ ਸਿੰਘ ਗੁੱਸੇ ਹੋਇਓ,
ਅੱਗੋਂ ਸਰਦਾਰ ਬਘੇਲ ਸਿੰਘ ਕੁਝ ਗੁੱਸਾ ਜਿਹਾ ਖਾਧਾ ਵੀ ਇੱਕ ਪਾਸੇ ਸੁਲਾ ਸਫਾਈ ਦੀ ਗੱਲ ਕਰ ਲਈ ਅਤੇ ਇੱਕ ਪਾਸੇ ਅਮਰ ਸਿੰਘ ਬੜਾ ਆਕੜ ਖੋਰਾ ਹੰਕਾਰੀ ਹੈ, ਇਹ ਮਿਲਣੀ ਨਹੀਂ ਆ, ਕੋਈ ਇਹਨੇ ਕਿਹਾ ਹੀ ਨਹੀਂ ਵੀ ਮੇਰਾ ਧੰਨ ਮੈਂ ਧੰਨਵਾਦ ਹੀ ਕਰ ਦੇਵਾਂ ਬਘੇਲ ਸਿੰਘ ਹੋਣਾ ਦਾ ਵੀ ਜਾਨਾਂ ਬਚੀਆਂ। ਬਘੇਲ ਸਿੰਘ ਘੋੜੇ ਸਤੀ ਚੜ੍ਹਦਿਆਂ ਚੜ੍ਹਦਿਆਂ ਕਹਿ ਗਿਆ ਵੀ ਕੋਈ ਨਹੀਂ, ਬਾਅਦ ਵਿੱਚ ਸਹੀ ਕਿਤੇ ਫਿਰ ਵੇਲਾ ਬਣ ਗਿਆ ਅਤੇ ਫਿਰ ਗੱਲ ਕਰ ਲਵਾਂਗੇ। ਇਉਂ ਗੁੱਸਾ ਜਿਹਾ ਕੁਝ ਖਾਧਾ ਹੈ। ਚੈਨ ਸਿੰਘ ਘੋੜੇ ਤੋਂ ਟੱਪ ਗਿਆ ਹੈ, ਟੱਪ ਗਿਆ ਭਾਵ ਛਾਲ ਜੀ ਮਾਰੀ ਹੈ। ਆ ਛਾਲ ਮਾਰ ਕੇ ਅਤੇ ਸਰਦਾਰ ਬਘੇਲ ਸਿੰਘ ਦੇ ਘੋੜੇ ਦੀ ਵਾਂਗ ਡੋਰ ਫੜ ਲਈ।
ਸੋ ਮੋੜ ਲੈ ਗਇਓ ਰਾਜਾ ਤੜਵਾਈ,
ਅਤੇ ਉਹਨੇ ਬਘੇਲ ਸਿੰਘ ਨੂੰ ਮੋੜ ਲਿਆ ਵੀ ਬਘੇਲ ਸਿੰਘ ਜੀ ਆ ਇੱਦਾਂ ਨਾ ਕਰੋ, ਐਵੇਂ ਨਹੀਂ ਕਰੀਦਾ, ਖਾਲਸਾ ਜੀ ਆ ਕੋਈ ਮਿਲੇ ਤਾਂ ਉਹਦੇ ਮਿਲ ਲੈਣਾ ਚਾਹੀਦਾ ਹੈ। ਬਘੇਲ ਸਿੰਘ ਹੁਣਾਂ ਦੀ ਛਾਉਣੀ ਕਰਾ ਕੇ ਡੇਰਾ ਕਰਾ ਕੇ ਅਤੇ ਰਾਜੇ ਵੱਲ ਚੈਨ ਸਿੰਘ ਚਲਿਆ ਗਿਆ ਅਤੇ ਲੈ ਕੇ ਆਇਆ। ਉੱਥੇ ਬਹੁਤ ਜਿਹੜੇ ਨਜ਼ਰਾਨੇ ਹੈ ਰਾਜੇ ਅਮਰ ਸਿੰਘ ਨੇ ਫਿਰ ਬਘੇਲ ਸਿੰਘ ਨੂੰ ਦਿੱਤੇ ਵੀ ਬਘੇਲ ਸਿੰਘ ਨਾਰਾਜ਼ ਨਾ ਹੋ ਜੇ ਕਿਤੇ।
ਸਾਥ ਬੇਟੋ ਤੋ ਰਾਜਾ ਲੈ ਗਇਓ,
ਅਮਰ ਸਿੰਘ ਆਪਣੇ ਪੁੱਤਰ ਸਾਹਿਬ ਸਿੰਘ ਨੂੰ ਵੀ ਨਾਲ ਹੀ ਲੈ ਕੇ ਆਇਆ ਸੀ।
ਸੋ ਬਘੇਲ ਸਿੰਘ ਕੁੱਛੜ ਪਾ ਦਿਓ,
ਉਹਨੂੰ ਬਘੇਲ ਸਿੰਘ ਦੇ ਕੁੱਛੜ ਪਾ ਦਿੱਤਾ, ਭਾਵ ਉਹ ਦੇ ਦਿੱਤਾ ਵੀ ਆ ਸਿੰਘ ਸਾਹਿਬ ਜੀ ਮੇਰਾ ਜਿਹੜਾ ਪੁੱਤਰ ਸਾਹਿਬ ਸਿੰਘ ਮੇਰਾ ਪੁੱਤਰ ਨਹੀਂ ਤੁਹਾਡਾ ਹੀ ਪੁੱਤਰ ਹੈ, ਇਹਨੂੰ ਤੁਸੀਂ ਪੁੱਛੜ ਪਾ ਲਓ ਭਾਵੇਂ ਤੁਹਾਡੀ ਅਮਾਨਤ ਹੈ। ਸਰਦਾਰ ਬਘੇਲ ਸਿੰਘ ਨੇ ਵੇਲਾ ਨਹੀਂ ਵੇਖਿਆ ਹੈ ਅਤੇ ਸਾਹਿਬ ਸਿੰਘ ਨੂੰ ਅਮਰ ਸਿੰਘ ਦੇ ਲੜਕੇ ਨੂੰ ਬਾਬਾ ਆਲਾ ਸਿੰਘ ਸਰਦਾਰ ਮਹਾਰਾਜਾ ਪਟਿਆਲੇ ਸਿੰਘ ਦੇ ਪੜੋਤੜੇ ਨੂੰ ਉਸੇ ਵੇਲੇ ਗੁਰੂ ਕੀ ਖੰਡੇ ਕੀ ਪੌਲ ਦੇ ਦਿੱਤੀ। ਅਤੇ ਬੜਾ ਹੀ ਉਹ ਪ੍ਰੇਮ ਹੋ ਗਿਆ, ਗੱਠਜੋੜ ਬੱਝ ਗਿਆ ਵੀ ਮੈਨੂੰ ਅਮਰ ਸਿੰਘ ਨੇ ਕਿਹਾ ਵੀ ਇਹ ਤੇਰਾ ਹੀ ਪੁੱਤਰ ਹੈ, ਅੰਮ੍ਰਿਤ ਛਕਾ ਦਿੱਤਾ ਹੈ, ਆ ਚੰਗਾ ਸ਼ਸਤਰਧਾਰੀ ਕਰ ਦਿੱਤਾ ਅਤੇ ਬੜਾ ਪ੍ਰੇਮ ਪੈ ਗਿਆ ਸਾਹਿਬ ਸਿੰਘ ਨਾਲ। ਬਹੁਤ ਜਿਹੜੇ ਕੰਮ ਫਿਰ ਬਘੇਲ ਸਿੰਘ ਨੇ ਚੰਗੇ ਕੀਤੇ ਰਾਜੇ ਸਾਹਿਬ ਸਿੰਘ ਵਾਸਤੇ। ਸਰਦਾਰ ਬਘੇਲ ਸਿੰਘ ਜੀ ਨੇ ਨੱਠ ਨੱਠ ਕੇ ਫਿਰ ਕੰਮ ਸਵਾਰੇ ਹੈ ਸਾਹਿਬ ਸਿੰਘ ਦੇ। ਤੇ ਰਾਜੇ ਅਮਰ ਸਿੰਘ ਨੇ ਕਹਿ ਦਿੱਤਾ ਵੀ ਬਘੇਲ ਸਿੰਘ ਆ ਮੇਰੀ ਮਿਸਲ, ਆ ਮੇਰੇ ਜਿਹੜਾ ਹੈ ਰਾਜੇ ਪੁੱਤਰ ਸਾਹਿਬ ਸਿੰਘ ਨੂੰ ਜੇ ਕੋਈ ਤੇਰੀ ਮਿਸਲ ਦਾ ਆ ਦੁਸ਼ਟਾਈ ਕਰੇਗਾ ਜਾਂ ਹੋਰ ਮਿਸਲਾਂ ਦੇ ਇਹਦੇ 'ਤੇ ਚੜ੍ਹਾਈ ਕਰਨਗੇ ਅਤੇ ਉਹਨਾਂ ਦੀ ਬਘੇਲ ਸਿੰਘ ਤੂੰ ਆ ਕੇ ਸਹਾਇਤਾ ਕਰੇਗਾ ਮੇਰੇ ਪੁੱਤਰ ਦੀ, ਇਹ ਤੇਰਾ ਪੁੱਤਰ ਹੀ ਆ। ਇਸ ਤਰ੍ਹਾਂ ਬਘੇਲ ਸਿੰਘ ਕੋ ਗੱਲ ਪੱਕੀ ਕਰਾ ਲਈ। ਸਰਦਾਰ ਬਘੇਲ ਸਿੰਘ ਹੁਣ ਆਪਣੇ ਘਰ ਤੋਂ ਜ਼ਿਆਦਾ ਵੀ ਆ ਸਾਹਿਬ ਸਿੰਘ ਨੂੰ ਜ਼ਿਆਦਾ ਹੀ ਚੰਗਾ ਜਾਣਦਾ ਹੈ। ਉਧਰੋਂ ਰਾਜਾ ਸਾਹਿਬ ਸਿੰਘ ਅਮਰ ਸਿੰਘ ਵੀ ਬੜਾ ਹੀ ਮਾਣ ਕਰਦਾ ਬਘੇਲ ਸਿੰਘ ਤੇ।
ਅਮਰ ਸਿੰਘ ਜਬ ਹੀ ਮਰ ਗਇਓ,
ਜਦੋਂ ਅਮਰ ਸਿੰਘ ਰੱਬ ਦੀ ਕੀਤੀ ਹੋਈ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕ ਅਨੁਸਾਰ ਆ ਇੱਕ ਦਿਨ ਜਦੋਂ ਚੜ੍ਹਾਈ ਕਰ ਗਿਆ। ਹੁਣ ਰਾਜਾ ਅਮਰ ਸਿੰਘ ਚਲਾ ਗਿਆ, ਰਾਜ ਥੋੜ੍ਹਾ ਢਿੱਲਾ ਪੈ ਗਿਆ, ਦੂਜੀਆਂ ਮਿਸਲਾਂ ਨੇ ਆ ਕੇ ਅਤੇ ਰਾਜੇ ਸਾਹਿਬ ਸਿੰਘ ਦੇ ਰਾਜ ਨੂੰ ਮੱਲ ਲਿਆ। ਜਿਹੜੇ ਸਿੰਘ ਪੁਰੀਏ ਸਨ ਸਰਦਾਰ ਨਵਾਬ ਕਪੂਰ ਸਿੰਘ ਵਿੱਚੋਂ ਉਹਨਾਂ ਦੀ ਅੰਸ ਬੰਸ਼ ਦੇ, ਉਹਨਾਂ ਨੇ ਆ ਬਨੂੜ ਛੱਤ ਜਿਹੜਾ ਹੈ ਇਲਾਕਾ ਕਸਬਾ ਮੱਲ ਲਿਆ। ਸੰਗਤ ਸਿੰਘ ਜਿਹੜਾ ਸਰਦਾਰ ਸੀ ਉਹਨੇ ਆ ਮੁੱਲਾਪੁਰ ਦਾ ਜਿਹੜਾ ਇਲਾਕਾ ਇੱਥੇ ਕਬਜ਼ਾ ਕਰ ਲਿਆ। ਪਟਿਆਲੇ ਦਾ ਤੇ ਦਰ ਦਰ ਦਰਵਾਜ਼ਾ ਬੰਦ ਹੋ ਗਿਆ, ਭਾਵ ਚਾਰ ਚੁਫੇਰੇ ਆ ਦੂਜਿਆਂ ਨੇ ਆ ਕੇ ਮੱਲਾਂ ਮਾਰ
ਲਈਆਂ।
ਸਰਦਾਰ ਸਾਹਿਬ ਸਿੰਘ ਅਮਰ ਸਿੰਘ ਦੇ ਪੁੱਤਰ ਦਾ ਆ ਬੜਾ ਹੀ ਕੰਮ ਮੰਦਾ ਪੈ ਗਿਆ, ਢਿੱਲਾ ਪੈ ਗਿਆ ਰਾਜ ਭਾਗ।
ਵਿਆਏ ਮਰਹਟੇ ਦਇਓ ਮੁਲਕ ਛਡਾਏ।
ਮਰਹਟੇ, ਕਿੱਥੋਂ ਤੱਕ ਗੱਲ ਚਲੀ ਗਈ ਵੀ ਕਈਆਂ ਨੇ ਮਰਹਟਿਆਂ ਨੂੰ ਸੱਦ ਲਿਆ ਵੀ ਪਟਿਆਲੇ ਦਾ ਰਾਜਾ ਖਤਮ ਹੀ ਹੈ। ਮਰਹਟਿਆਂ ਨੇ ਆ ਕੇ ਵੀ ਇਹੋ ਜਿਹਾ ਇਲਾਕਾ ਮਲ ਲਿਆ ਪਟਿਆਲੇ ਦਾ, ਮੁਲਕ ਛਡਾਏ, ਬਘੇਲ ਸਿੰਘ ਵਿੱਚ ਪੈ ਕੇ ਅਤੇ ਫਿਰ ਆ ਮਰਾਠੀ ਨੂੰ ਮਾਰ ਕੇ ਕੱਢਿਆ ਅਤੇ ਇਲਾਕਾ ਛਡਾ ਕੇ ਦਿੱਤਾ ਰਾਜੇ ਸਾਹਿਬ ਸਿੰਘ ਨੂੰ। ਲੜਾਈ ਕਰਕੇ ਬਘੇਲ ਸਿੰਘ ਬਹੁਤ ਬਹਾਦਰ ਸੀ, ਸਾਧੂ ਜੀਆਂ ਮਿਸਲਾਂ ਨੂੰ ਕੱਢਿਆ ਇੱਥੋਂ ਧੱਕੇ ਨਾਲ।
ਫਿਰ ਨਾਨ ਦੀਵਾਨ ਦੀਵਾਨ ਆਕੀ ਭਇਓ।
ਫਿਰ ਨਾਨੂ ਦੀਵਾਨ ਜਿਹੜਾ ਸੀ ਰਾਜੇ ਸਾਹਿਬ ਸਿੰਘ ਦਾ ਦੀਵਾਨ ਵਜ਼ੀਰ ਕਹਿ ਲਓ, ਇਹ ਆਕੀ ਹੋ ਗਿਆ। ਕਹਿੰਦਾ ਵੀ ਰਾਜਾ ਸਾਹਿਬ ਸਿੰਘ ਨਹੀਂ ਕਿਸੇ ਜੋਗਾ, ਆ ਰਾਜਾ ਦੇ ਮੈਂ ਹਾਂ।
ਜਪਤ ਕਪਤ ਕਰ ਕਿਸ ਦਰ ਕਹਿਓ।
ਬਘੇਲ ਸਿੰਘ ਨੇ ਉਹਦਾ ਵੀ ਆ ਬਲੀਆ ਮੇਟ ਕਰਕੇ, ਉਹਦਾ ਵੀ ਆ ਖੁਰਾ ਖੋਜ ਕਰਕੇ ਤੇ ਸਾਹਿਬ ਸਿੰਘ ਨੂੰ ਇਲਾਕਾ ਦਵਾਇਆ।
ਫਿਰ ਭਈਨ ਦਇਓ ਮੁਲਕ ਉਜਾੜ।
ਨਾਨੂ ਦੀਵਾਨ ਨੂੰ ਆ ਜਪਤ ਕਰਕੇ, ਖਪਤ ਕਰਕੇ, ਨਾਸ ਕਰਕੇ ਤੇ ਇਦੋਂ ਵੀ ਜਾਨ ਛਡਾਈ ਸਾਹਿਬ ਸਿੰਘ ਦੀ। ਫਿਰ ਭਈਨ ਦਇਓ ਮੁਲਕ ਉਜਾੜ। ਭਈਨ ਕੌਣ? ਜੇ ਭਈਏ ਜਿਹੜੇ ਯੂਪੀ ਦੇ ਹੈ, ਇਹ ਵੀ ਕਿਤੇ ਮੱਲ ਜੀ ਮਾਰਦੇ ਆ ਗਏ ਪਟਿਆਲੇ ਨੂੰ, ਇਹਨਾਂ ਵੀ ਉਜਾੜਿਆ।
ਜਾਏ ਬਘੇਲ ਸਿੰਘ ਸੋ ਤੈ ਮਾਰ।
ਬਘੇਲ ਸਿੰਘ ਨੇ ਇਹ ਭਈਆਂ ਨੂੰ ਵੀ ਆ ਮਾਰ ਮਾਰ ਕੇ ਕੱਢਿਆ।
ਬੂਹੇ ਰਾਏ ਬੁਲਾਡੋ ਤੇ ਦੂਰ ਕਾਏ।
ਤੇ ਰਾਓਕਿਆਂ ਵਾਲਿਆਂ ਨੇ ਬੁਲਾਡੋ, ਬੁਲਾਡੋ ਤੇ ਬੂਹਾ ਇਹ ਜਿਹੜੇ ਕਸਬੇ ਹੈ ਇਹਦੇ 'ਤੇ ਕਬਜ਼ਾ ਕੀਤਾ ਹੋਇਆ ਸੀ। ਬਘੇਲ ਸਿੰਘ ਨੇ ਇਹ ਰਾਇਕਿਆਂ ਵਾਲਿਆਂ ਨੂੰ ਕੱਢਿਆ ਇੱਥੋਂ ਮਾਰ ਕੇ।
ਸਰਸਿਓ ਰਣੀਓ ਰਾਣੀਓ ਤੈ ਪੱਟੀ ਕਢਾਏ।
ਪੱਟੀ ਜਾਤ ਦੇ ਜਿਹੜੇ ਮੁਸਲਮਾਨ ਸਨ ਇਹਨਾਂ ਨੇ ਸਰਸਾ ਅਤੇ ਰਾਣੀਕਾ ਇਹ ਜਿਹੜੇ ਇਲਾਕੇ ਆ ਉੱਤੇ ਕਬਜ਼ਾ ਕੀਤਾ ਸੀ। ਬਘੇਲ ਸਿੰਘ ਨੇ ਉਹਨਾਂ ਪੱਟੀ ਮੁਸਲਮਾਨਾਂ ਨੇ ਵੀ ਕੱਢਿਆ।
ਹਾਂਸੀ ਹਿਸਾਰ ਅੱਠ ਖੇੜਨ ਪਤਾਈ।
ਹਾਂਸੀ ਹਿਸਾਰ ਅੱਠ ਖੇੜਾਂ, ਜਿਨ੍ਹਾਂ ਪਿੰਡਾਂ ਦੇ ਨਾਮ ਆ ਖੇੜਾ ਖੇੜਾ ਕਰਕੇ ਲੱਗਦਾ, ਜਿਵੇਂ ਦਲਬੀਰ ਖੇੜਾ ਪਿੰਡ ਇੱਕ, ਇਸ ਤਰ੍ਹਾਂ ਖੇੜਾ ਖੇੜਾ ਨਾਮ ਉਹਦਾ ਮਗਰ ਲੱਗਦਾ ਸੀ। ਉਹਨਾਂ ਇਹ ਸਾਰੇ ਇਲਾਕੇ ਰਾਜੇ ਸਾਹਿਬ ਸਿੰਘ ਦੇ, ਅਮਰ ਸਿੰਘ ਦੇ ਕਬਜ਼ੇ ਵਿੱਚ ਸੀ ਅਤੇ ਦੂਜਿਆਂ ਨੇ ਮੱਲਾਂ ਮਾਰ ਲਈਆਂ। ਰਾਜੇ ਸਾਹਿਬ ਸਿੰਘ ਦੀ ਕਮਜ਼ੋਰੀ ਵੇਖ ਕੇ ਇਹ ਸਾਰੇ ਦੇ ਸਾਰੇ ਬਘੇਲ ਸਿੰਘ ਨੇ ਲੜਾਈ ਕਰਕੇ ਅੱਗੇ ਹੋ ਕੇ ਛਡਵਾ ਕੇ ਦਿੱਤੇ।
ਸੰਗ ਦਈ ਫੌਜ ਕਰਵਾਈ ਉਗਰਾਹੀ।
ਅਤੇ ਫੌਜ ਆਪਣੀ ਨਾਲ ਦੇ ਕੇ ਰਾਜੇ ਸਾਹਿਬ ਸਿੰਘ ਦੀ ਫੌਜ ਨਾਲ ਅਤੇ ਇਲਾਕਿਆਂ ਦੀ ਉਗਰਾਹੀ ਕੀਤੀ, ਮਾਮਲੇ ਗਰਾਏ ਹਨ।
ਦੋਹਰਾ ਔਰ ਬਾਤ ਬਹੁ ਕਿਆ ਲਿਖੂੰ।
ਕਵੀ ਜੀ ਕਹਿੰਦੇ ਹੈ, ਸਾਧ ਸੰਗਤ ਜੀ ਮੈਂ ਬਘੇਲ ਸਿੰਘ ਦੀ ਹੋਰ ਕੀ ਗੱਲ ਲਿਖਾਂ।
ਨਿਭ ਗਈ ਹੁਣ ਸੰਗ ਦੇਹ।
ਉਹਨੇ ਤੇ ਉਹਦੀ ਤੇ ਦੇਹ ਆ ਸੰਗ ਹੀ ਨਿਭ ਗਈ, ਭਾਵ ਜਿਹੜਾ ਵਚਨ ਕੀਤਾ ਸੀ ਅਮਰ ਸਿੰਘ ਨਾਲ, ਅਮਰ ਸਿੰਘ ਨੇ ਹੱਥ ਦੇ ਵਿੱਚ ਹੱਥ ਦਿੱਤਾ ਸੀ, ਬਘੇਲ ਸਿੰਘ ਆ ਜਿਹੜਾ ਮੇਰਾ ਪੁੱਤਰ ਹੈ ਇਹ ਤੇਰਾ ਪੁੱਤਰ ਹੈ ਸਾਹਿਬ ਸਿੰਘ, ਉਹਨੂੰ ਅੰਮ੍ਰਿਤ ਛਕਾ ਦਿੱਤਾ। ਇਸੇ ਕਰਕੇ ਵਚਨ ਪਾਲਣ ਵਾਸਤੇ ਆਪਣਾ ਸਰੀਰ ਵੀ ਸਾਹਿਬ ਸਿੰਘ ਨੇ ਸਾਹਿਬ ਸਿੰਘ ਦੇ ਲੇਖੇ ਬਘੇਲ ਸਿੰਘ ਨੇ ਲਾ ਦਿੱਤਾ।
ਵਚਨ ਕੇ ਪੂਰੇ ਪੁਰਸ਼,
ਜਿਹੜੇ ਪੂਰੇ ਪੁਰਸ਼ ਹੁੰਦੇ ਹੈ ਆ ਮਰਦ ਹੁੰਦੇ ਗੁਰੂ ਕੇ ਸਿੱਖ ਹੁੰਦੇ, ਉਹ ਬਚਨਾਂ ਦੇ ਪੂਰੇ ਹੁੰਦੇ ਹੈ। ਸੂਰ ਬੀਰ ਬਚਨ ਕੇ ਬਲੇ
ਬਾਲਕ ਤੇਯੂ ਸੁਨੇਹ।
ਉਹ ਸੁਨੇਹ ਪਾਲਦੇ, ਪ੍ਰੇਮ ਪਾਲਦੇ ਹੈ, ਸਰੀਰ ਨਹੀਂ ਪਾਲਦੇ। ਅਸੀਂ ਸਰੀਰ ਪਾਲਦੇ ਹਾਂ, ਪ੍ਰੇਮ ਨਹੀਂ ਪਾਲਦੇ ਅਤੇ ਜਾਨ ਹੀ ਬਚਾਉਂਦੇ ਹਾਂ। ਉਹ ਗੁਰੂ ਕੇ ਬਚਨ ਆਪਣਾ ਸਰੀਰ ਨਹੀਂ ਪਾਲਦੇ, ਬਚਨ ਪਾਲਦੇ ਆ ਵੀ ਮਹਾਰਾਜ ਜੀ ਤੋਂ ਕਦੇ ਫਿੱਕੇ ਨਾ ਪੈ ਜਾਈਏ, ਇਹ ਬਚਨ ਕਰਕੇ ਖਿਸਕ ਜਾਈਏ ਅਤੇ ਮਹਾਰਾਜ ਵੱਲੋਂ ਮਾਰ ਵੱਜੂਗੀ ਵੀ ਇਹ ਗੁਰੂ ਦਾ ਸਿੱਖ ਨਹੀਂ ਹੈ। ਤਾਂ ਇਹਦੇ ਵਿਦਵਾਨ ਕਹਿੰਦੇ ਹੈ, ਕਹਿੰਦੇ ਮਿੱਠਾ ਹੋਵੇ ਬਚਨ ਅਤੇ ਹੋਵੇ ਝੂਠਾ ਕਦੀ ਨਹੀਂ ਕਹਿਣਾ ਚਾਹੀਦਾ, ਹੋਵੇ ਝੂਠਾ ਫਿਰ ਹੋਵੇ ਕਰੜਾ ਇਹ ਵੀ ਨਹੀਂ ਕਹਿਣਾ ਚਾਹੀਦਾ, ਹੋਵੇ ਸੱਚਾ ਅਤੇ ਹੋਵੇ ਕੌੜਾ ਇਹ ਵੀ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸਾਰੇ ਮਾੜੇ ਹੈ। ਇਹਦਾ ਜਿਹੜਾ ਵਿਸਥਾਰ ਹੈ ਫਿਰ ਕਿਤੇ ਮਹਾਰਾਜ ਕਿਰਪਾ ਕਰਨ ਕਿਤੇ ਆਪਾਂ ਕਰਾਂਗੇ। ਇਹ ਜਿਹੜੇ ਬਚਨ ਇਹੋ ਜਿਹੇ ਨਹੀਂ ਕਰਨੇ ਚਾਹੀਦੇ, ਬਚਨ ਕਰੈ ਤਾਂ ਖਿਸਕ ਜਾਏ ਬੋਲੇ ਸਭ ਕੱਚਾ। ਬਚਨ ਕਰਕੇ ਖਿਸਕ ਜਾਣਾ ਇਹ ਕੱਚਿਆਂ ਦੇ ਕੰਮ ਹੁੰਦੇ ਹੈ, सूरबीर बचन के बली संत जेड़े वो सूरबीर है बचना दे बड़ी बलवान हुंदे है जड़ा कन नभाउंदे है बघेल सिंह बचन ते रह करके वो बचन पाले साहब सिंह दी रक्षा की जिनी हो सकी। इस तरह सरदार बघेल सिंह ने बहादुरियां कीतियां है। कवि जी ने इत्थे थोड़ा थोड़ा वह हवाला दिता आप जी ने सरवण किया है। हुण जिहड़ा अगे प्रसंग आएगा आप जी सरवण करना समय के लिहाज नाल इत्थे समाप्ति है। धन धन श्री गुरु ग्रंथ साहब जी महाराज गुरु की संगत बख्श नारे बख्श लैणा जी भुलां चुकां दी खिमां विचारां दी इत्थे ही समाप्ति है।
दोहरा और बात बहु क्या लिखूं निप गई उन संग देह बचनन के पूरे पुरुष पालत ते उसनेह।
वाहे गुरु जी का खालसा वाहे गुरु जी की फतेह। हे अचुत हे पार ब्रह्म अविनाशी अगनास हे पूर्ण हे सर्व मैं दुख भंजन गुण दास। हे संगी हे निरंकार हे निर्गुण सब टेक हे गोबिंद हे गुण निधान जाकै सदा विवेक। हे अपरंपर हर हरे है भी होवन हार हे संत है कै सदा संग निदारा आधार। हे ठाकुर हो दास रो मैं निर्गुण गुण नहीं कोय नानक दीजै नाम दान राखो ये परोए। आए प्रभु शरणागति कृपा नित दयाल एक अखर हर मन बस्त नानक होत निहाल। वाहिगुरु नाम जहाज है चढ़े सो उतरे पार जो सरदा कर सेम दे गुरबारे उतारण हार। कथा निता प्रत होत है सुनो सो सिंह सुजान नानक गुरु गोबिंद सिंह जी करे कल्याण। नानक गुरु गोबिंद सिंह जी सदा करे कल्याण। वाहिगुरु जी का खालसा वाहिगुरु जी की फतेह।